ਜੀ ਨੂੰ 416-617-9991 416-679-9191
समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% Canadian made, top quality sweets. Hun 3 locations to serve karde ne. 2 in Brampton, 1850 Algon Road, Etobicoke. Vadhere jankari layi call karo 416-213-1165 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ GTA ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ GTA ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-603 ਜਸਕਰਨ ਸਿੰਘ ਕਾਲੋਂ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮਾਊਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵੋਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲੋਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨ ਸਿਰਫ ਟੈਕਸ ਹੀ ਨਹੀਂ ਫਾਈਨੈਂਸ਼ੀਅਲ ਸਟੇਟਮੈਂਟਸ ਬੁੱਕ ਕੀਪਿੰਗ ਪੇਰੋਲ ਸਪੋਰਟ HST ਔਰ WSIB ਸੇਵਾਵਾਂ ਵੀ ਉਪਲਬਧ ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ corporate reorganization, asset sale and purchase, CRA audit ya notice of objection ch puri madad. Ta hune hi visit karo Unit 20, 1625 Steers Avenue East, Brampton ya call karo Manpreet Singh Barar Jinu 647-847-1000-647-1000. Tusi ina di website vi visit kar sakde ho risecpallp.ca.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600. 647-295-4600. HK Tire Center.
Raj Carpet and Flooring, Residential, Jaffer Commercial Carpet Ponia, Hardwood Floor, Luxury Vinyl Planks, Laminate Floor Jaffer Roller Shades Lanine, at 20 Wilkinson Road Day, Unit Number 11 Balanch Poncho, Raj Carpet and Flooring Da, Bada Lamba Tijalba Hai, Jan Karili, 416-953-2830, Raj Carpet and Flooring.
ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-348-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416-213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਦੋਸਤੋ ਠੀਕ ਠਾਕ ਹੋ ਸਾਰੇ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਆਪਾਂ 2-3 ਅੱਜ ਦਾ ਪ੍ਰੋਗਰਾਮ ਦੇਣ ਦੇ ਲਈ ਪੂਰੇ ਤਿਆਰ ਬੈਠੇ ਹਾਂ ਜੀ ਤੁਹਾਡੇ ਨਾਲ ਇੱਕ ਖਾਸ ਮਸਲੇ ਤੇ ਗੱਲ ਕਰਨੀ ਆ ਇਹ ਮਸਲਾ ਸਾਡੇ ਪੰਜਾਬੀ ਇੰਡੀਅਨ ਕਮਿਊਨਿਟੀ ਦੇ ਵਿੱਚ ਹਰੇਕ ਘਰ ਦੇ ਵਿੱਚ ਇਹ ਮਸਲਾ ਉੱਠਦਾ ਜਿਹੜੇ ਬਹੁਤ ਹੀ ਸਿਆਣੇ ਪਰਿਵਾਰ ਨੇ ਬਹੁਤ ਜ਼ਿਆਦਾ ਸਿਆਣੇ ਤੁਹਾਨੂੰ ਪਤਾ ਇਹੋ ਜਿਹੇ ਪਰਿਵਾਰ ਆਪਣੇ ਦੇਸ਼ ਤੇ ਆਪਣੇ ਜਿਹੜੇ ਸੂਬਾ ਉਹਦੇ ਚ ਘੱਟ ਹੀ ਹੁੰਦੇ ਨੇ ਹਨਾ ਲਾਈ ਲੱਗਾਂ ਦੀ ਭੀੜ ਹੁੰਦੀ ਹੈ ਲਕੀਰ ਦੇ ਫਕੀਰ ਸਾਰੇ ਸਿਆਣਪ ਘੱਟ ਮਿਲਦੀ ਆ ਬਹੁਤ ਸਿਆਣੇ ਬਹੁਤ ਹੀ ਸਿਆਣੇ ਮੇਰਾ ਖਿਆਲ 1% ਲੋਕ ਹੋਣਗੇ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਪ੍ਰੋਬਲਮ ਕਿਤੇ ਨਾ ਕਿਤੇ ਜੇ ਆਈ ਹੋਈ ਤਾਂ ਉਹਨਾਂ ਨੇ ਸੋਲਵ ਕਰ ਲਈ ਹੋਣੀ ਪਹਿਲੀ ਗੱਲ ਤਾਂ ਆਈ ਨਹੀਂ ਹੋਣੀ ਤੇ 99% ਘਰਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਇਹ ਪ੍ਰੋਬਲਮ ਆ ਜਿਹੜੀ ਇਹ ਸਦੀਆਂ ਤੋਂ ਪ੍ਰੋਬਲਮ ਹੈਗੀ ਆ ਸਾਡੀ ਇੰਡੀਅਨ ਸੋਸਾਇਟੀ ਦੀ ਸਾਡੀ ਮੈਂਟੈਲਿਟੀ ਦੀ ਤੇ ਸਾਡੀ ਸ਼ਖਸੀਅਤ ਦਾ ਹਿੱਸਾ ਬਣ ਚੁੱਕੀ ਆ ਇਹ ਪ੍ਰੋਬਲਮ ਇਸ ਤੋਂ ਵੀ ਵੱਡੀ ਗੱਲ ਇਹ ਇਹੋ ਜਿਹੀ ਰਵਾਇਤ ਆ ਜਿਹਨੂੰ ਅਸੀਂ ਸਾਰੇ ਕਹਿੰਦੇ ਹਾਂ ਕਿ ਮਾੜੀ ਆ ਤੇ ਅਸੀਂ ਸਾਰੇ ਹੀ ਅਪਣਾਉਂਦੇ ਹਾਂ ਕਿਉਂਕਿ ਸਾਡੇ ਚ ਦਲੇਰੀ ਨੇ ਇਹਨੂੰ ਰਿਜੈਕਟ ਕਰਨ ਦੀ ਅਸੀਂ ਕਹਿੰਦੇ ਜੀ ਸਦੀਆਂ ਤੋਂ ਚੱਲੀ ਆਈ ਆ ਮੈਂ ਬੜੇ ਵੱਡੇ ਵੱਡੇ ਕਲਮਕੜੀਸ ਵਿਦਵਾਨ ਦੇਖੇ ਨੇ ਜਿਹੜੇ ਕਹਿੰਦੇ ਨੇ ਜੀ ਇਹ ਕੋਈ ਨੀ ਐਡੀ ਕੀ ਗੱਲ ਆ ਫੇਰ ਕੀ ਆ ਰਵਾਇਤ ਹੈਗੀ ਆ ਜੀ ਇਹ ਕੋਈ ਮਾੜੀ ਰਵਾਇਤ ਨੀ ਇਸ ਤਰ੍ਹਾਂ ਹੋਣਾ ਚਾਹੀਦਾ ਇਹਦੇ ਪਿੱਛੇ ਕਤਲ ਹੋ ਜਾਂਦੇ ਨੇ ਇਹਦੇ ਪਿੱਛੇ ਪਰਿਵਾਰ ਆ ਜਿਹੜਾ ਉਹਦੇ ਚ ਹਰ ਰੋਜ਼ ਘੈਂਸ ਘੈਂਸ ਚੱਲਦੀ ਰਹਿੰਦੀ ਆ ਤੇ 12 ਮਈ ਨੂੰ ਇਹੀ ਮਸਲੇ ਪਿੱਛੇ ਇੱਕ ਇੰਡੀਆ ਦੀ ਐਕਟਰੈਸ ਸੀ ਟਵਿਸ਼ਾ ਸ਼ਰਮਾ, ਉਹਦੀ ਜਾਨ ਗਈ ਆ। ਮੈਨੂੰ ਨੀ ਪਤਾ ਕਤਲ ਹੋਇਆ ਸੁਸਾਈਡ ਕੀਤਾ ਕੀ ਹੋਇਆ, ਸਮਝ ਤੁਸੀਂ ਸਾਰੇ ਗਏ ਹੋਵੋਗੇ, ਜਿਹਦਾ ਵੀ ਵਿਆਹ ਹੋਇਆ ਉਹਨੂੰ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ। ਇਹ ਜੀ ਕਿਹਾ ਜਾਂਦਾ ਵੀ ਦਾਜ ਦਾ ਮਸਲਾ। ਤੁਸੀਂ ਕਹੋਗੇ ਲੋਕ ਕਿਹੜੇ ਸਮਾਜ ਦੀ ਗੱਲ ਕਰਦਾ, ਅੱਜ ਕੱਲ ਤਾਂ ਕੋਈ ਦਾਜ ਲੈਂਦਾ ਹੀ ਨੀ, ਸਾਰੇ ਲੈਂਦੇ ਨੇ ਜੀ, ਸਾਰੇ ਦਿੰਦੇ ਨੇ। ਮੈਂ ਇਹ ਨੀ ਕਹਿੰਦਾ ਸਾਰੇ ਲੈਂਦੇ ਨੇ, ਚਲੋ ਆਪਣੇ ਸ਼ਬਦਾਂ ਨੂੰ ਵਾਪਸ ਲੈਣਾ ਮੈਂ, ਇਹ ਲੈਣ ਦੇਣ ਚੱਲਦਾ, ਇਹ ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਵੀ ਚੱਲਦਾ, ਬੜੇ ਮਾਣ ਦੇ ਨਾਲ ਲੋਕ ਕਹਿੰਦੇ ਨੇ, ਤੇ ਕੁੜੀ ਵਾਲੇ ਵੀ ਬੜੇ ਮਾਣ ਦੇ ਨਾਲ ਦਿੰਦੇ ਨੇ, ਭੁੱਲ ਜਾਓ ਤੁਸੀਂ। ਜਿਹੜੀਆਂ ਲੜਕੀਆਂ ਕਹਿੰਦੀਆਂ ਨੇ ਨਾ ਦਾਜ ਨਹੀਂ ਲੈਣਾ ਚਾਹੀਦਾ, ਉਹ ਕਹਿੰਦੇ ਜੀ ਕੋਈ ਨੀ, ਦੇਣ ਚ ਕੋਈ ਹਰਜ ਨੀ। ਦੇਖੋ ਸਾਡਾ ਸਮਾਜ, ਪਹਿਲੀ ਗੱਲ ਤਾਂ ਇਸ ਗੱਲ ਦੇ ਸੁਣ ਕੇ ਮੈਨੂੰ ਲੱਗਦਾ ਰੇਡੀਓ ਸਟੇਸ਼ਨ ਦਾ ਚੈਨਲ ਬਦਲਣਾ। ਤੁਸੀਂ ਕਹਿਣਾ ਕੀ ਐ ਮੈਂ ਬੇਹੀ ਗੱਲ ਜੀ ਕਰੀ ਜਾਂਦਾ, ਨਾ ਜੀ ਨਾ, ਇਹ ਇੱਥੇ ਵੀ ਚੱਲਦਾ, ਬੜੇ ਤਕੜੇ ਤਕੜੇ ਪਰਿਵਾਰਾਂ ਚ ਚੱਲਦਾ, ਜਿਹੜੇ ਫਾਈਨੈਂਸ਼ੀਅਲੀ ਵੀਕ ਨੇ ਉਹਨਾਂ ਚ ਵੀ ਚੱਲਦਾ। ਉਹ ਕਹਿ ਦਿੰਦੇ ਚਲੋ ਜੀ ਮੁੰਡਾ, ਮੁੰਡੇ ਵਾਲੇ ਕਹਿ ਦਿੰਦੇ ਚਲੋ ਫਿਰ ਆਪਣੀ ਸਮਰੱਥਾ ਮੁਤਾਬਕ ਤਾਂ ਕੁੜੀ ਨੂੰ ਦੇਣਾ ਹੀ ਦੇਣਾ, ਅਸੀਂ ਥੋੜਾ ਮੰਗਿਆ। ਦੇਖੋ ਹੁਣ ਤੁਸੀਂ ਐਕਸੈਪਟੈਂਸ ਦੇਖੋ, ਤੁਸੀਂ ਉਹਨਾਂ ਚ ਇੰਨੀ ਹਿੰਮਤ ਨਹੀਂ ਹੁੰਦੀ ਕਹਿਣ ਦੀ ਵੀ ਜੇ ਭਾਈ ਤੁਸੀਂ ਦਾਜ ਸਾਨੂੰ ਦੇਣਾ ਨਾ ਤੇ ਤੁਸੀਂ ਵਿਆਹ ਨਾ ਕਰੋ, ਬਸ। ਮੁੰਡੇ ਚ ਹਿੰਮਤ ਨਹੀਂ ਹੁੰਦੀ, ਸਮਾਜ ਦੀਆਂ ਗਲਤ ਰਵਾਇਤਾਂ ਦੇ ਖਿਲਾਫ਼ ਡਟਣ ਦੀ ਦਲੇਰੀ ਨਹੀਂ ਹੁੰਦੀ। ਉਹ ਕਹਿੰਦੇ ਜਿਹੜਾ ਕੁਛ ਖੁਸ਼ੀ ਨਾਲ ਦਿੰਦੇ ਕੁੜੀ ਵਾਲੇ ਲੈ ਲਓ, ਕੁੜੀ ਵਾਲੇ ਕਹਿੰਦਾ ਗਾ ਮੁੰਡੇ ਵਾਲੇ ਨੇ ਖੁਸ਼ ਨੀ ਰਹਿਣਾ, ਸੱਸ ਨੇ ਮੂੰਹ ਵਿੰਗਾ ਕਰੀ ਰੱਖਣਾ, ਆਪਾਂ ਥੋੜਾ ਬਹੁਤ ਦੇਈ ਦਿਓ। ਇਹ ਥੋੜੇ ਬਹੁਤ ਤੋਂ ਚੱਲਦਾ ਚੱਲਦਾ, ਕੱਪੜਿਆਂ ਲੀੜਿਆਂ ਤੋਂ ਚੱਲਦਾ ਚੱਲਦਾ, ਇਹ ਪੈਸਿਆਂ ਚ ਨਗਦ ਕੈਸ਼ ਕਾਰਾਂ ਚ ਪਹੁੰਚ ਜਾਂਦਾ। ਹੁਣ ਵੀ ਚੱਲਦਾ, ਉਹ ਕਹਿੰਦੇ ਜੀ ਕਾਰ ਦੇਤੀ, ਕੁਛ ਇਸ ਤਰ੍ਹਾਂ ਜਸਟੀਫਾਈ ਕਰਦੇ ਨੇ ਇਹਨੂੰ। ਲਓ ਜੀ ਇਹ ਤਾਂ ਕਹਿੰਦੇ ਜਸਟੀਫਾਈਡ ਹੀ ਆ ਵੀ ਮੁੰਡੇ ਤਾਂ ਜਿਹੜੇ ਉਹ ਜਾਇਦਾਦ ਚੋਂ ਹਿੱਸਾ ਲੈ ਲੈਣਾ, ਕੁੜੀ ਨੂੰ ਕੀ ਮਿਲਿਆ, ਕੁੜੀਆਂ ਖੁਦ ਲੈ ਕੇ ਜਾਂਦੀਆਂ ਨੇ ਜੀ ਕਈ। ਉਹ ਕਹਿੰਦੀਆਂ ਮੁੰਡਿਆਂ ਨੂੰ ਤਾਂ ਜਾਇਦਾਦ ਦੇ ਵਿੱਚੋਂ ਹਿੱਸਾ ਮਿਲ ਜਾਣਾ, ਭਲਾ ਉਹਨਾਂ ਨੂੰ ਪੁੱਛੋ ਮੁੰਡਿਆਂ ਨੂੰ ਇਕੱਲਿਆਂ ਨੂੰ ਕਿਉਂ ਮਿਲਣਾ, ਤੁਸੀਂ ਫਿਰ ਲੜੋ ਨਾ, ਤੁਸੀਂ ਲੜੋ ਵੀ ਪਿਓ ਮਾਂ ਦੀ ਜਾਇਦਾਦ ਸਾਂਝੀ ਚਾਹੀਦੀ ਹੈ, ਮੁੰਡਿਆਂ ਅਤੇ ਕੁੜੀਆਂ ਨੂੰ ਬਰਾਬਰ ਦਾ ਹਿੱਸਾ ਚਾਹੀਦਾ। ਲੜਨ ਦੀ ਬਜਾਏ ਉਹ ਟੇਢੇ ਤਰੀਕੇ ਨਾਲ, ਮੈਂ ਜਾਨੀ ਮੇਲ ਤੇ ਫੀਮੇਲ ਦੋਨਾਂ ਨੂੰ ਦੋਸ਼ੀ ਠਹਿਰਾਉਣਾ ਜੀ ਇਹਦੇ ਵਿੱਚ, ਇਹਦੇ ਵਿੱਚ ਪੇਕੇ ਤੇ ਸਹੁਰੇ ਦੋਨੇ ਘਰ ਬਰਾਬਰ ਦੇ ਦੋਸ਼ੀ ਨੇ। ਅੱਛਾ ਦੂਜੀ ਗੱਲ ਇੱਕ ਵੱਖਰੀ ਹੈ, ਮੈਂ ਤੁਹਾਨੂੰ ਦੋ ਸਟੋਰੀ, ਇਹ ਭੋਪਾਲ ਦੀ ਜਿਹੜੀ ਹੈਗੀ ਆ ਗੱਲ ਆ ਇਹ, ਤੇ ਭੋਪਾਲ ਦੀ ਇੱਕ ਹੋਰ ਕੁੜੀ ਆ ਟੀਚਰ ਆ, ਉਹਨੇ ਪਟੀਸ਼ਨ ਚਲਾਈ ਹੋਈ ਆ, ਉਹਨੂੰ 6-7 ਵਾਰ ਇਸੇ ਕਰਕੇ ਰਿਜੈਕਟ ਕੀਤਾ ਗਿਆ ਕਿ ਉਹਦੇ ਮਾਂ ਪਿਓ ਤਾਂ ਕਹਿ ਦਿੰਦੇ ਆ ਵੀ ਦਾਜ ਦੇ ਦਾਂਗੇ ਜਦੋਂ ਉਹਨੂੰ ਮੁੰਡੇ ਵਾਲੇ ਦੇਖਣ ਆਉਂਦੇ, ਤੁਹਾਨੂੰ ਪਤਾ ਪ੍ਰੋਸੈਸ ਚੱਲਦਾ। ਉਹ ਮੁੰਡੇ ਨੂੰ ਕਹਿ ਦਿੰਦੀ ਆ ਵੀ ਮੈਂ ਦਾਜ ਦੂਜ ਨਹੀਂ ਲੈਣ ਦੇਣਾ, ਐਵੇਂ ਤੂੰ ਕੱਲ ਨੂੰ ਭੁਲੇਖੇ ਚ ਨਾ ਰਹੀ, ਹਨਾ, ਇਸ ਕਰਕੇ ਉਹਨੂੰ ਰਿਜੈਕਟ ਕਰਕੇ ਚਲੇ ਜਾਂਦੇ ਆ। ਮਤਲਬ ਇੰਨੀ ਕੁ ਗੰਭੀਰ ਸਮੱਸਿਆ ਇਹ ਜੀ, ਮਤਲਬ ਆਪਾਂ ਹੁਣ ਜਿਵੇਂ ਸਰੀਰਕ ਪ੍ਰੋਬਲਮ ਦੇਖਣੇ, ਆਪਾਂ ਕਹਿੰਦੇ ਜੀ ਕੈਂਸਰ ਜਿਹੜੀ ਬਹੁਤ ਭੈੜੀ ਬਿਮਾਰੀ ਆ, ਇਹ ਜੜਾਂ ਲਾ ਲੈਂਦੀ ਆ, ਈਵਨ ਇਹਨੂੰ ਨਾ ਤੁਸੀਂ ਸਰਜਰੀ ਕਰਕੇ ਕੱਢ ਦਿਓ ਦਬਾ ਦਿਓ, ਕਹਿੰਦੇ ਫੇਰ ਵੀ ਕੋਈ ਨਾ ਕੋਈ ਸੈੱਲ ਰਹਿ ਜੇ ਤਾਂ ਫਿਰ ਇਹ ਅੰਦਰ ਨਾ ਫੇਰ ਮਤਲਬ ਉਵੇਂ ਹੀ ਇਹ ਫੁੱਲ ਮਤਲਬ ਫੈਲਣ ਲੱਗ ਜਾਂਦਾ। ਕਈ ਕਹਿੰਦੇ ਸਰਜਰੀ ਦੇ ਦੌਰਾਨ ਵੀ ਕਹਿੰਦੇ ਇਹ ਉਸ ਤੋਂ ਬਾਅਦ ਇਹ ਦੁਬਾਰਾ ਆ ਜਾਂਦਾ, ਕੋਈ ਨਾ ਕੋਈ ਸੈੱਲ ਅੰਦਰ ਹੈਗਾ, ਜਾਂ ਕਹਿੰਦੇ ਬਾਡੀ ਚ ਦਬਿਆ ਰਹਿੰਦਾ ਜੀ ਇਹ ਫੇਰ ਉੱਠ ਖੜਦਾ, ਕਹਿੰਦੇ ਏਡੀ ਭੈੜੀ ਬਿਮਾਰੀ ਆ। ਇਵੇਂ ਹੀ ਇਹ ਦਾਜ ਦੀ ਬਿਮਾਰੀ ਭਾਰਤੀ ਸਮਾਜ ਚ ਇੰਨੀ ਭੈੜੀ ਬਿਮਾਰੀ ਆ, ਨਾ ਤਾਂ ਇਹਦੇ ਖਿਲਾਫ਼ ਕੋਈ ਬੋਲਦਾ, ਇਹ ਧਿਆਨ ਚ ਉਦੋਂ ਹੀ ਆਉਂਦੀ ਆ ਜਾਂ ਕੋਈ ਕੁੜੀ ਮਾਰ ਦਿੱਤੀ ਜਾਂਦੀ ਹੈ ਜਾਂ ਕੋਈ ਕੁੜੀ ਸੁਸਾਈਡ ਕਰ ਲੈਂਦੀ ਆ, ਜਾਂ ਫਿਰ ਕਈ ਵਾਰੀ ਕੀ ਹੁੰਦਾ, ਹੁਣ ਹਮੇਸ਼ਾ ਤਾਂ ਨੀ, ਕੁੜੀ ਦੇ ਮਾਂ ਪਿਓ ਜਿਹੜੇ ਉਹ ਮਾੜੇ ਹੁੰਦੇ, ਕਈ ਵਾਰੀ ਤਕੜੇ ਹੁੰਦੇ ਆ, ਉਹ ਪ੍ਰੋਬਲਮ ਕੋਈ ਹੋਰ ਹੁੰਦੀ ਆ, ਉਹ ਫਿਰ ਕਈ ਵਾਰੀ ਸਾਊ ਮੁੰਡਿਆਂ ਨੂੰ ਵੀ ਸਾਊ ਪਰਿਵਾਰ ਨੂੰ ਫਸਾਉਂਦੇ, ਇਸ ਕਰਕੇ ਵੀ ਹੋਰ ਕਿਸੇ ਪਾਸੇ ਦਾ ਫਸਣਾ ਨੀ ਇਹਨਾਂ ਨੇ, ਚਲੋ ਫਿਰ ਆਪਾਂ ਇਹਨਾਂ ਨੂੰ ਦਾਜ ਦੇ ਕੇਸ ਚ ਫਸਾ ਦਈਏ। ਇਹੋ ਜਿਹੇ ਕੇਸ ਵੀ ਧਿਆਨ ਚ ਆਉਂਦੇ ਨੇ, ਸਾਡੇ ਧਿਆਨ ਦੇ ਵਿੱਚ ਇੱਕ ਇਹੋ ਜਿਹਾ ਕੇਸ ਹੈਗਾ, ਸਾਡੇ ਗਾਂ ਦੀ ਗਾਂ ਜਾਣ ਪਛਾਣ ਦੇ ਵਿੱਚ ਆ, ਵੀ ਮੁੰਡਾ ਵੀ ਬੜਾ ਸਾਊ ਆ, ਪਿਓ ਉਹਦਾ ਆਫਿਸਰ ਹੁੰਦਾ ਸੀ, ਉਹ ਵੀ ਬੜਾ ਸਾਊ, ਸਾਰੀ ਉਮਰ ਉਹਨੇ ਟੌਪ ਪੋਸਟ ਤੇ ਰਹਿ ਕੇ ਕਲਾਸ 1 ਆਫਿਸਰ ਰਹਿ ਕੇ ਕਰਪਸ਼ਨ ਕੋਈ ਨੀ ਕੀਤੀ, ਪਰ ਸਹੁਰਿਆਂ ਨੇ ਉਹ ਸਾਰੇ ਮਤਲਬ ਕੁੜੀ ਦੇ ਪੇਕਿਆਂ ਨੇ ਉਹਨਾਂ ਨੂੰ ਇਸੇ ਗੱਲ ਤੇ ਵਸਾਈ ਰੱਖਿਆ ਵੀ ਇਹ ਜੀ ਸਾਥੋਂ ਦਾਜ ਮੰਗਦੇ ਰਹੇ ਆ, ਆਏ ਆ ਧੱਕੇ ਨਾਲ ਉਹਨਾਂ ਦੀ ਜ਼ਮੀਨ ਜਾਇਦਾਦ ਚੋਂ ਹਿੱਸਾ ਲੈਣਾ। ਇਹੋ ਜਿਹੇ ਵੀ ਕੇਸ ਆਉਂਦੇ ਆ, ਮਤਲਬ ਜ਼ਰੂਰੀ ਨੀ, ਕੋਈ ਵਿਹੜਾ ਹੁੰਦਾ ਸੀ ਜਦੋਂ ਇਹੋ ਜਿਹਾ ਜਦੋਂ ਕੇਸ ਆਉਂਦਾ ਸੀ ਨਾ, ਲੋਕ ਹਮੇਸ਼ਾ ਇਹੀ ਕਹਿੰਦੇ ਹੁੰਦੇ ਸੀ ਬਈ ਭਾਈ ਇਹਦੇ ਖਿਲਾਫ਼ ਨਾ ਕੋਈ ਬੋਲ ਨੀ ਸਕਦਾ ਗਾ, ਬਸ ਇਹ ਚੱਲੀ ਜਾਣਾ। ਪਰ ਅੱਜ ਕੱਲ ਦੇ ਜਿਹੜੇ ਯੰਗ ਮੁੰਡੇ ਕੁੜੀਆਂ ਨੇ ਜਿਹੜੇ ਦਲੇਰ ਨੇ, ਹਨਾ, ਉਹ ਕਹਿੰਦੇ ਨੇ, ਕਹਿੰਦੇ ਜੀ ਅਸੀਂ ਪੈਸੇ ਨੀ ਲੈਣੇ, ਅਸੀਂ ਦਾਜ ਨਹੀਂ ਲੈਣੇ। ਕਈ ਤਾਂ ਇੰਨੇ ਦਲੇਰ ਨੇ ਉਹ ਕਹਿ ਦਿੰਦੇ ਜੀ ਤੁਸੀਂ ਜਦੋਂ ਸਪੋਜ਼ ਕਈ ਵਾਰੀ ਐਂ ਵੀ ਹੁੰਦਾ ਵੀ ਮੁੰਡਾ ਤੇ ਕੁੜੀ ਉਹਨਾਂ ਦੇ ਉਹਨਾਂ ਦਾ ਆਪਣੀ ਫੈਮਿਲੀ ਦੇ ਵਿੱਚ ਨਾ ਉਹਨਾਂ ਦਾ ਡਿਟਰਮਿਨਿੰਗ ਕੋਈ ਰੋਲ ਨਹੀਂ ਹੁੰਦਾ, ਉਹਨਾਂ ਦੀ ਜਿਹੜੀ ਪਰਸਨੈਲਿਟੀ ਇਸ ਤਰ੍ਹਾਂ ਦੀ ਹੁੰਦੀ ਆ ਵੀ ਡਿਸੀਜਨ ਉਹਨਾਂ ਦੇ ਮਾਂ ਪਿਓ ਕਰਦੇ ਹੁੰਦੇ ਆ, ਇਸ ਕਰਕੇ ਮੁੰਡਾ ਤੇ ਕੁੜੀ ਵਿਆਹ ਉਹਨਾਂ ਦਾ ਹੁਣ ਹੁੰਦਾ ਚੱਲਦੀ ਮਾਂ ਪਿਓ ਦੀ ਹੁੰਦੀ ਆ, ਇਸ ਕਰਕੇ ਮੁੰਡਾ ਤੇ ਕੁੜੀ ਚੁੱਪ ਰਹਿੰਦੇ ਅੱਗੇ ਜਾਣ ਕੇ ਵੀ ਚੁੱਪ ਰਹਿੰਦੇ ਆ ਵੀ ਚਲੋ ਆਪਾਂ ਕਾਹਨੂੰ ਬੋਲਣਾ, ਨਹੀਂ ਤਾਂ ਮਾਂ ਪਿਓ ਨੇ ਬੇਦਖਲ ਕਰ ਦੇਣਾ, ਜਾਇਦਾਦ ਦੇ ਵਿੱਚੋਂ ਹਿੱਸਾ ਨਹੀਂ ਦੇਣਾ। ਦੇਖ ਲਓ ਸਾਡੀ ਸੁਸਾਇਟੀ ਅੰਦਰੋਂ ਫਰੋਲੋਗੇ ਤਾਂ ਤੁਸੀਂ ਕਰਦੇ ਵੀ ਆ ਮਾਂ ਪਿਓ ਕਈ ਇਹੋ ਜਿਹੇ, ਉਹ ਕਹਿੰਦੇ ਜਿਹੜਾ ਮੁੰਡਾ ਕੁੜੀ ਸਾਡੀ ਗੱਲ ਨੀ ਮੰਨਦੇ ਨੇ ਇਹਨਾਂ ਨੂੰ ਅੱਡ ਕਰ ਦਿਓ, ਇਹਨਾਂ ਨੂੰ ਹਿੱਸਾ ਕੋਈ ਨੀ ਦੇਣਾ, ਹਨਾ ਜਿਵੇਂ ਕਾਲੇ ਪਾਣੀ ਭੇਜ ਦਿੱਤਾ ਜਾਂਦਾ। ਤੇ ਪਰ ਕਈ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਸਟੈਂਡ ਲੈ ਲੈਂਦੇ ਆ, ਉਹ ਕਹਿੰਦੇ ਜੀ ਸਾਡੇ ਜ਼ਿੰਦਗੀ ਦੇ ਪ੍ਰਿੰਸੀਪਲ ਨੇ, ਅਸੀਂ ਦਾਜ ਦੂਜ ਨਹੀਂ ਲੈਣਾ, ਤੇ ਜੇ ਤੁਹਾਨੂੰ ਦਾਜ ਆਏ ਲੱਗਦਾ ਤੁਸੀਂ ਆਪਦਾ ਦੁਬਾਰਾ ਵਿਆਹ ਕਰਾ ਲਓ, ਸਿੱਧਾ ਕਹਿ ਦਿੰਦਾ ਜੀ ਹਾਸੇ ਹਾਸੇ ਦੇ ਵਿੱਚ। ਇੱਥੇ ਬਾਰੇ ਬੱਚਿਆਂ ਬਾਰੇ ਕਿਹਾ ਜਾਂਦਾ, ਬਹੁਤੇ ਬੱਚੇ ਸਿਆਣੇ ਨੇ ਪਰ ਟੇਢੇ ਮੇਢੇ ਤਰੀਕੇ ਨਾਲ ਮਾਂ ਪਿਓ ਆਪਣਾ ਕ੍ਰਿਸ਼ਮਾ ਜਿਹੜਾ ਇਹ ਜਿਹਾ ਦਿਖਾਉਂਦੇ ਆ ਜੀ ਉਹ ਲੈ ਹੀ ਜਾਂਦੇ ਨੇ। ਕਈ ਮੁੰਡੇ ਕੁੜੀ ਸਿੱਧੇ ਤਰੀਕੇ ਨਾਲ ਉਹ ਕਹਿੰਦੇ ਜੀ ਇਸ ਤਾਂ ਕੁੜੀ ਵੀ ਕਹਿੰਦੀ ਅਸੀਂ ਲੈ ਕੇ ਜਾਣਾ, ਮੁੰਡਾ ਵੀ ਕਹਿੰਦਾ ਅਸੀਂ, ਮਤਲਬ ਇੰਨਾ ਕਿ ਇਹ ਮਸਲਾ ਜਿਹੜਾ ਇੰਡੀਅਨ ਸੋਸਾਇਟੀ ਦੇ ਵਿੱਚ ਇਹ ਸਾਡੇ ਜਾਣੀ ਐਡਾ ਕੁ ਗੰਭੀਰ ਮਸਲਾ, ਇਹਦੇ ਬਾਰੇ ਅਸੀਂ ਵਿਚਾਰਦੇ ਨੀ। ਵੈਸੇ ਤਾਂ ਓਵਰਆਲ ਵਿਆਹ ਦੀ ਪਰੰਪਰਾ, ਵਿਆਹ ਦੀ ਜਿਹੜੀ ਇਹ ਸਾਡੇ ਈਵੈਂਟ ਹੁੰਦਾ ਨਾ, ਇਹ ਕਈ ਪਰਿਵਾਰਾਂ ਦੀ ਤਾਂ ਜਾਨ ਕੱਢ ਕੇ ਲੈ ਜਾਂਦਾ। ਤੇ ਅੱਜ ਕੱਲ ਜਿਵੇਂ ਜਾਨ ਪਹਿਲਾਂ ਹੀ ਨਿਕਲੀ ਪਈ ਹੈ ਰਿਸੈਸ਼ਨ ਦੇ ਵਿੱਚ, ਘਰ ਸਸਤੇ ਹੋਏ ਪਏ ਨੇ, ਮੋਰਗੇਜ ਦਿੱਤੀ ਨਹੀਂ ਜਾਂਦੀ, ਜੌਬਸ ਆ ਜਿਹੜੀਆਂ ਉਹ ਗਈਆਂ ਹੋਈਆਂ ਨੇ, ਇੱਥੇ ਫਿਰ ਮਤਲਬ ਹੋਰ ਵੱਡੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਹਨਾ। ਇਹਦੇ ਤੇ ਡਿਸਕਸ਼ਨ ਕੋਈ ਜਾਣ ਕੇ ਨਹੀਂ ਕਰਦਾ, ਹੈਨਾ। ਮਤਲਬ ਡਿਸਕਸ਼ਨ ਤੁਸੀਂ ਕੀ ਕਰ ਲਓਗੇ ਕਿਸੇ ਨਾਲ, ਅਗਲਾ ਕਹਿੰਦਾ ਬਈ ਮੁੰਡਾ ਤੇ ਕੁੜੀ ਆ ਜਿਹੜਾ, ਮੁੰਡਾ ਤੇ ਕੁੜੀ ਜਦੋਂ ਰਾਜੀ ਤੇ ਕੀ ਕਰੂਗਾ ਕਾਜੀ। ਉਹ ਗੱਲ ਇਹ ਮੁੰਡਾ ਕੁੜੀ ਰਾਜੀ ਹੁੰਦੇ ਨੀ, ਪਹਿਲੀ ਗੱਲ ਤਾਂ ਸਾਡੀ ਸੋਸਾਇਟੀ ਦੇ ਵਿੱਚ ਵਿਆਹ ਹੈ ਨਾ ਜਿਹੜੇ ਲੱਖ ਅਸੀਂ ਇਹਨਾਂ ਦੇਸ਼ਾਂ ਚ ਆ ਗਏ ਆ, ਥੋੜੇ ਨੇ ਜਿਹੜੇ ਮੁੰਡਾ ਤੇ ਕੁੜੀ ਇੱਕ ਦੂਜੇ ਦੀ ਪਰਸਨੈਲਿਟੀ ਕੈਲੀਬਰ ਪੜ੍ਹਾਈ ਲਿਖਾਈ ਸਕਿੱਲ ਦੇਖ ਕੇ ਵਿਆਹ ਕਰਾਉਂਦੇ ਨੇ। ਅਜੇ ਵੀ ਸਾਡੇ ਉਵੇਂ ਹੀ ਚੱਲਦਾ, ਕਿਵੇਂ ਚੱਲਦਾ ਬਈ ਕੁੜੀ ਜੇ ਸਰਦਾਰਾਂ ਦੀ ਆ ਨਾ ਤੇ ਮੁੰਡਾ ਵੀ ਸਰਦਾਰਾਂ ਦਾ ਹੋਣਾ ਚਾਹੀਦਾ, ਕੁੜੀ ਜੇ ਭਾਈ ਜੱਟਾਂ ਦੀ ਆ ਤੇ ਫਿਰ ਮੁੰਡਾ ਵੀ ਜੱਟਾਂ ਦਾ ਹੀ ਹੋਣਾ ਚਾਹੀਦਾ, ਹੈਂਜੀ। ਜੇ ਕੁੜੀ ਮੁਸਲਮਾਨਾਂ ਦੀ ਮੁੰਡਾ ਵੀ ਮੁਸਲਮਾਨਾਂ ਦਾ, ਜੇ ਭਾਈ ਕੁੜੀ ਹਿੰਦੂਆਂ ਦੀ ਆ। ਅੱਜ ਕੱਲ ਥੋੜੇ ਜੇ ਮਤਲਬ ਇਹ ਵਿੱਥਾਂ ਟੁੱਟਣ ਲੱਗੀਆਂ ਨੇ, ਪਰ ਜਿਹੜੇ ਤੋੜਦੇ ਨੇ ਨਾ ਉਹਨਾਂ ਨੂੰ ਕਈ ਵਾਰੀ ਖਮਿਆਜ਼ਾ ਭੁਗਤਣਾ ਪੈਂਦਾ, ਹੈਨਾ। ਫਿਰ ਜਦੋਂ ਇੱਕ ਬੇਸਿਕ ਸਟਰਕਚਰ ਸੈੱਟ ਕਰ ਲਿਆ, ਫਿਰ ਉਹਦੇ ਰਸਮ ਰਿਵਾਜ ਆ ਗਏ ਵੀ ਆਹ ਤਾਂ ਕਰਨਾ ਹੀ ਆ, ਆਹ ਤਾਂ ਧਾਰਮਿਕ ਸਥਾਨ ਤੇ ਵੀ ਜਾਣਾ, ਆਹ ਸਮਾਜਿਕ ਥਾਂ ਤੇ ਵੀ ਜਾਣਾ, ਆਹ ਇੰਨਾ ਸ਼ਗਨ ਵੀ ਦੇਣਾ, ਆਹ ਵੀ ਕਰਨਾ, ਆਹ ਕੱਪੜੇ ਲੀਰੇ ਫਲਾਨਾ ਢਿਮਕਾ ਕਰਕੇ ਜਾਣੀ। ਅੱਛਾ ਫਿਰ ਵਿਆਹ ਤੋਂ ਬਾਅਦ ਇਹ ਚੱਕਰ ਚੱਲਣਾ ਸ਼ੁਰੂ ਹੁੰਦਾ, ਪਹਿਲਾਂ ਨੀ, ਪਹਿਲਾਂ ਤਾਂ ਸਾਰੀਆਂ ਗੱਲਾਂ ਮਿੱਠੀਆਂ ਮਿੱਠੀਆਂ ਹੀ ਲੱਗਦੀਆਂ। ਤੇ ਇਹ ਕੇਸ ਵਿਸ਼ੇਸ਼ ਇਸ ਕਰਕੇ ਆ, ਤੁਸੀਂ ਸਾਰੇ ਪੜ੍ਹੇ ਲਿਖੇ ਸੱਜਣ ਹੋ, CBI ਕੋਲੇ ਕੇਸ ਆ ਜਿਹੜਾ ਇਹ ਚੱਲਿਆ ਗਿਆ, ਇਹ ਟਵਿਸ਼ਾ ਸ਼ਰਮਾ ਵਾਲਾ। ਇਹ ਜਿਹੜੀ ਕੁੜੀ ਸੀ ਟਵਿਸ਼ਾ ਸ਼ਰਮਾ ਨਾ, ਇਹ ਮਾਡਲ ਸੀ ਜੀ, ਟਵਿਸ਼ਾ ਸ਼ਰਮਾ, ਨਾਟ ਟਵਿਸ਼ਾ, ਵੈਸੇ ਇੰਗਲਿਸ਼ ਤਾਂ ਟਵਿਸ਼ਾ ਕਹੋਗੇ, TWISHA, ਹਿੰਦੀ ਪੰਜਾਬੀ ਚ ਟਵਿਸਾ ਵੀ ਕਹਿ ਦਿੰਦੇ ਆ। ਇਹ ਟਵਿਸ਼ਾ ਸ਼ਰਮਾ ਸੀ ਜਿਹੜੀ, ਇਹ UP ਤੋਂ ਸੀ ਜੀ। ਤੇ ਤੁਸੀਂ ਦੇਖ ਲਓ ਬਸ, ਆਹ December 25 ਦੇ ਵਿੱਚ ਵਿਆਹ ਹੋਇਆ ਸੀ ਜੀ। ਇਹ ਖੁੱਲੇ ਵਿਚਾਰਾਂ ਵਾਲੀ ਕੁੜੀ ਸੀ, ਮਾਡਲ ਸੀ, ਐਕਟਿੰਗ ਕਰਦੀ ਸੀ। ਤੇ ਇਹਦੇ ਘਰ ਵਾਲਾ ਜਿਹੜਾ ਵਕੀਲ ਸੀ ਜੀ, ਪਰਿਵਾਰ ਤਕੜਾ ਸੀ। ਤੇ ਇਹਦੀ ਸੱਸ ਸੀ ਜਿਹੜੀ ਜੱਜ ਸੀ, ਹੁਣ ਪੰਗਾ ਇੱਥੇ ਪੈਂਦਾ, ਸੱਸ ਜੱਜ ਸੀ। ਇਹ ਜੱਜ ਲੋਕਾਂ ਲਈ ਕੀ ਫੈਸਲੇ ਕਰਦੇ ਨੇ, ਆਪਦੇ ਇਹਨਾਂ ਦੇ ਕੀ ਫੈਸਲੇ ਹੁੰਦੇ ਨੇ, ਇਹ ਵੀ ਬੜਾ ਮਤਲਬ ਡਿਸਕਸ਼ਨ ਵਾਲਾ ਮੁੱਦਾ। ਲਓ ਜੀ, ਇਹ ਹੁਣ ਦੇਖੋ 5 ਮਹੀਨੇ ਹੋਏ ਆ, 5 ਮਹੀਨਿਆਂ ਦੇ ਵਿੱਚ ਇਹ ਕੁੜੀ ਦੀ ਰਾਤ ਨੂੰ ਲਾਸ਼ ਮਿਲੀ। ਤੇ ਕਹਿੰਦੇ ਆ ਵੀ ਆਪਣੀ ਡੈਥ ਤੋਂ ਪਹਿਲਾਂ ਉਹ ਆਪਦੇ ਡੈਡ ਨਾਲ ਕੁਛ ਦੇਰ ਪਹਿਲਾਂ ਗੱਲ ਕਰ ਰਹੀ ਸੀ। ਉਹਨੇ ਕੁਛ ਇਹ ਵੀ ਕਿਹਾ ਵੀ ਇਦੋਂ ਤਾਂ ਨਰਕ ਆ ਜਿਹੜਾ ਉਹ ਵੀ ਚੰਗਾ ਹੁੰਦਾ ਸਹੁਰਿਆਂ ਨਾਲੋਂ। ਅੱਛਾ, ਉਹਦੇ ਹਸਬੈਂਡ ਦਾ ਬਲੇਮ ਇਹ ਹੈਗਾ ਵੀ ਇਹ ਮਾਨਸਿਕ ਤੌਰ ਤੇ ਜਿਹੜੀ ਇਹਨੂੰ ਕੋਈ ਪ੍ਰੋਬਲਮ ਸੀ, ਸਾਈਕੈਟ੍ਰਿਕ ਜਾਂ ਸਾਈਕੋਲੋਜੀਕਲ ਇਸ਼ੂ ਸੀਗਾ, ਇਹਨੂੰ ਬਾਈਪੋਲਰ ਇਸ਼ੂ ਕਹਿੰਦੇ ਆ ਜਿਹਨੂੰ, ਇਹ ਸੀ ਆਹ ਸੀ, ਹਨਾ। ਮੈਡੀਕਲ ਟਰਮੋਲੋਜੀ ਆ, ਆਪਾਂ ਨੂੰ ਨਹੀਂ ਵੀ ਕਈ ਵਾਰੀ ਪਤਾ ਹੁੰਦਾ ਵੀ ਇਹ ਮਾਨਸਿਕ ਤੌਰ ਤੇ ਪਹਿਲਾਂ ਹੀ ਉਖੜੀ ਹੋਈ ਸੀ। ਸਮੱਸਿਆ ਕਿੱਥੇ ਆ? ਸਮੱਸਿਆ ਇਹ ਹੈ ਬਈ ਕੁਛ ਪ੍ਰੋਬਲਮ ਸਾਡੀ ਸੁਸਾਇਟੀ ਦੀਆਂ ਨੇ, ਕੁਛ ਪ੍ਰੋਬਲਮ ਪਰਸਨੈਲਿਟੀ ਦੀਆਂ ਨੇ। ਕਈ ਵਾਰੀ ਜਿਹੜਾ ਬੰਦਾ ਖੁੱਲੇ ਮਾਹੌਲ ਦੇ ਵਿੱਚ ਜਿਉਂ ਰਿਹਾ ਹੁੰਦਾ, ਜਿਵੇਂ ਹੁਣ ਐਕਟਰ ਹੁੰਦੇ ਨੇ ਜਾਂ ਦੂਜੇ ਨੇ ਜਿਹੜੇ ਸੰਕੀਰਣ ਦਿਮਾਗਾਂ ਵਾਲੇ ਲੋਕ ਨੇ, ਜਿਨ੍ਹਾਂ ਨੇ 9 to 5 ਕੰਮ ਤੇ ਜਾਣਾ, ਕੰਮ ਤੋਂ ਘਰੇ ਆਉਣਾ ਤੇ ਗੁਆਂਢੀ ਨਾਲ ਵੀ ਨਹੀਂ ਬੋਲਣਾ, ਉਹਨਾਂ ਨੂੰ ਨਹੀਂ ਵੀ ਫਿੱਟ ਆਉਂਦਾ, ਕਲਚਰ ਹੁੰਦਾ ਨਾ ਅਲੱਗ ਅਲੱਗ। ਜਿਹੜੀਆਂ ਚੀਜ਼ਾਂ ਵਿਆਹ ਤੋਂ ਪਹਿਲਾਂ ਪਰਖੀਆਂ ਜਾਣੀਆਂ ਚਾਹੀਦੀਆਂ ਨੇ, ਉਹ ਤਾਂ ਮਾਂ ਪਿਓ ਕਹਿ ਦਿੰਦੇ ਆ ਬਈ ਕੋਈ ਗੱਲ ਨੀ, ਇਹ ਮਤਲਬ ਆਪਣੇ ਧਰਮ ਦਾ, ਆਪਣੀ ਕਾਸਟ ਦਾ ਪੜਿਆ ਲਿਖਿਆ ਮੁੰਡਾ, ਪੜ੍ਹੀ ਲਿਖੀ ਕੁੜੀ ਹੈ। ਪਰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਮੁੰਡੇ ਤੇ ਕੁੜੀ ਨੇ ਆਪਸ ਵਿਚ ਤੈਅ ਕਰਨੀਆਂ ਹੁੰਦੀਆਂ ਨੇ। ਹੁਣ ਇੱਥੇ ਦੋਨੇ ਗੱਲਾਂ ਨੇ, ਮੈਨੂੰ ਪਤਾ ਇਸ ਗੱਲ ਦੇ ਉੱਤੇ ਆਪਣੀ ਆਪਣੀ ਕਮਿਊਨਿਟੀ ਚ ਜਾਂ ਓਵਰਆਲ ਸੋਸਾਇਟੀ ਦੇ ਵਿਚ ਦੋ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਤਾਂ ਕਹਿੰਦੇ ਨੇ ਜੀ ਅਰੇਂਜਡ ਮੈਰਿਜ ਕੋਈ ਮਾੜੀ ਗੱਲ ਨਹੀਂ ਹੈ, ਇੱਕ ਕਹਿੰਦੇ ਆ ਲਵ ਮੈਰਿਜ ਆ, ਜਿਹੜਾ ਅੱਜ ਲਵ ਮੈਰਿਜ ਕਰਾ ਲਈ ਕੱਲ ਨੂੰ ਲਵ ਕਿਸੇ ਹੋਰ ਨਾਲ ਹੋ ਗਿਆ ਤੇ ਕਿਸੇ ਹੋਰ ਨਾਲ ਕਰਾ ਲਈ, ਉਹ ਟਿਕਦੇ ਨਹੀਂ। ਪ੍ਰੋਬਲਮ ਇਹ ਨਹੀਂ ਹੈ ਵੈਦਰ ਇਟਸ ਅਰੇਂਜਡ ਮੈਰਿਜ ਜਾਂ ਲਵ ਮੈਰਿਜ ਜਾਂ ਤੁਸੀਂ ਇੱਕ ਦੂਜੇ ਨੂੰ ਪਰਖਿਆ ਪੜਤਾਲਿਆ, ਪ੍ਰੋਬਲਮ ਇਹ ਹੈ ਬਈ ਬਦਲਦੇ ਹਾਲਾਤਾਂ ਦੇ ਵਿਚ ਸੋਸਾਇਟੀ ਇੰਨੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ, ਇੱਥੇ ਇਨਸਾਨ ਵੀ ਚੇਂਜ ਹੋ ਜਾਂਦਾ, ਇਨਸਾਨ ਦਾ ਵੀ ਕੋਈ ਬੇਸਿਕ ਮਤਲਬ ਕਹੀਏ ਉਹਦੀ ਕੋਈ ਉਹਦੇ ਕੋਈ ਵਿਚਾਰ ਉਹਦੇ ਕੋਈ ਵਿਚਾਰ ਜਾਂ ਉਹਦੀ ਕੋਈ ਪਰਸਨੈਲਿਟੀ ਆ, ਜਿਹੜੇ ਟ੍ਰੇਟਸ ਹੁੰਦੇ ਨੇ ਉਹ ਐਡੀ ਛੇਤੀ ਬਦਲਦੇ ਨੇ। ਤੇ ਕਈ ਲੋਕਾਂ ਦੇ ਤਾਂ $10,000-20,000 ਲੈ ਕੇ ਉਹਨਾਂ ਦੀ ਪਰਸਨੈਲਿਟੀ ਉਹਦੀ ਬਦਲ ਜਾਂਦੀ ਆ, ਹੈਨਾ। ਨਵੇਂ ਹਾਲਾਤਾਂ ਦੇ ਵਿਚ ਪੁਰਾਣਾ ਸਾਰਾ ਕੁਝ ਛੱਡ ਦਿੰਦੇ ਆ, ਉਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੁੰਦਾ। ਪਰਸਨੈਲਿਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਵੀ ਜਿਹੜੇ ਬੇਸਿਕ ਕੁਛ ਮੋਰਲ ਤੇ ਐਥੀਕਲ ਵੈਲਿਊਜ਼ ਆ ਉਹਨਾਂ ਤੇ ਤੁਸੀਂ ਸਟੈਂਡ ਕਰਨਾ ਹੁੰਦਾ, ਤੁਹਾਡੀ ਕੋਈ ਸੈਲਫ ਰਿਸਪੈਕਟ ਹੁੰਦੀ ਹੈ ਤਾਂ ਕਿ ਤੁਸੀਂ ਬੈਠੇ ਹੋ, ਤੁਸੀਂ ਆਪਣਾ ਰਿਵਿਊ ਕਰਨ ਲੱਗੇ ਹੋ, ਤੁਹਾਨੂੰ ਆਏ ਆਪਣੇ ਆਪ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ ਵੀ ਆਹ ਜਿਹੜੇ ਮੋਰਲ ਤੇ ਐਥੀਕਲ ਵੈਲਿਊਜ਼ ਸੀ ਆਹ ਚੰਗੀਆਂ ਚੀਜ਼ਾਂ ਸੀ ਜਿਹੜੀਆਂ ਮੈਨੂੰ ਮੰਨਣੀਆਂ ਚਾਹੀਦੀਆਂ ਸੀ, ਜਿਹੜੀਆਂ ਮੈਂ ਮੰਨਦਾ ਆਇਆ, ਜਿਹੜੀਆਂ ਲਗਾਤਾਰ ਜਿਹੜੇ ਯੂਨੀਵਰਸਲ ਟਰੁੱਥ ਨੇ, ਮੈਂ ਇਹਦੇ ਤੋਂ ਮੁਨਕਰ ਕਿਉਂ ਹੋਇਆ ਜਾਂ ਮੈਨੂੰ ਨਹੀਂ ਹੋਣਾ ਚਾਹੀਦਾ, ਉੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ। ਜਿਹੜੇ ਬੰਦੇ ਸੈਲਫ ਰਿਸਪੈਕਟ ਨਹੀਂ, ਉਹ ਕਿਸੇ ਦੀ ਰਿਸਪੈਕਟ ਵੀ ਨਹੀਂ ਕਰ ਸਕਦਾ, ਸਾਡੇ ਤਾਂ ਅਨੈਲਿਸਿਸ ਹੀ ਨਹੀਂ ਕਰਦੇ, ਸਾਡੇ ਕਹਿੰਦੇ ਸੈਲਫ ਰਿਸਪੈਕਟ ਹੈ ਕੀ ਚੀਜ਼। ਫਿਰ ਦੂਜੀ ਗੱਲ ਹੁੰਦੀ ਹੈ ਕੁਛ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਬਦਲਦੀਆਂ ਨੇ, ਸਾਨੂੰ ਕੁਛ ਚੀਜ਼ਾਂ ਤੇ ਫਰਮ ਰਹਿਣਾ ਚਾਹੀਦਾ, ਕੁਛ ਚੀਜ਼ਾਂ ਸਮੇਂ ਦੇ ਹਿਸਾਬ ਨਾਲ ਕਲਚਰ ਦੇ ਹਿਸਾਬ ਨਾਲ ਬਦਲਦੀਆਂ ਨੇ, ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ, ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੀਦਾ। ਪਰ ਸਾਡਾ ਕੰਮ ਹੈਗਾ ਉਲਟ, ਸਾਡਾ ਕੰਮ ਹੈਗਾ ਵੀ ਸਾਡੀ ਬੇਸਿਕ ਕੋਈ ਕਿਸੇ ਦੀ ਕੋਈ ਫਿਲਾਸਫੀ ਨਹੀਂ, ਫਿਲਾਸਫੀ ਸਾਡੇ ਕੋਲ ਇੱਕੋ ਹੀ ਆ ਵੀ ਸਾਡੀ ਸ਼ਕਲ ਵਰਗਾ ਬੰਦਾ ਸਾਨੂੰ ਸੋਹਣਾ ਲੱਗਦਾ, ਸਾਡੇ ਧਰਮ ਵਾਲਾ ਬੰਦਾ ਸਾਨੂੰ ਚੰਗਾ ਲੱਗਦਾ ਤੇ ਕੱਲ ਨੂੰ ਡਾਂਗ ਸੋਟੀ ਹੋ ਜਾਂਦੇ ਉਹੀ ਭੈੜਾ ਲੱਗਣ ਲੱਗਦਾ। ਇਹ ਜਿਹੜਾ ਵਿਆਹ ਵਾਲਾ ਮੁੱਦਾ ਏਡਾ ਭੈੜਾ ਹੁੰਦਾ, ਇਹਦੇ ਚ ਭੈੜਾ ਇਸ ਕਰਕੇ ਮੈਂ ਕਿਹਾ ਵੀ ਇਹ ਡਿਸੀਜਨ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜਨ ਹੁੰਦਾ, ਇਹਦੇ ਤੇ ਵੀ ਅਸੀਂ ਕੰਪਰੋਮਾਈਜ਼ ਕਰਦੇ ਹਾਂ। ਕੰਪਰੋਮਾਈਜ਼ ਕੀ ਕਰਦੇ ਆ ਵੀ ਕੁੜੀ ਵਾਲੇ ਦੇਖਦੇ ਆ ਮੁੰਡਾ ਅੱਛਾ ਇੰਨਾ ਕੁ ਕਮਾ ਲੂਗਾ, ਸਾਡੀ ਕੁੜੀ ਖੁਸ਼ ਰਹੂ, ਅਸੀਂ ਇੰਨਾ ਕੁ ਦਾਜ ਦੇ ਦਿਆਂਗੇ, ਜੇ ਉਹ ਥੋੜਾ ਜਿਹਾ ਘੱਟ ਕਮਾਉਂਦਾ ਅਸੀਂ ਦਾਜ ਵੱਧ ਦੇ ਦਿਆਂਗੇ। ਉਧਰੋਂ ਮੁੰਡੇ ਵਾਲੇ ਕਹਿੰਦੇ ਆ ਅੱਛਾ ਕੁੜੀ ਕਿਹੋ ਜਿਹੀ ਆ, ਜੇ ਸਾਡੇ ਮੁੰਡੇ ਤੇ ਫਿੱਟ ਹੈਗੀ ਆ, ਬਰਾਬਰ ਦੀ ਜੋਬ ਕਰਦੀ ਆ, ਪਰਸਨੈਲਿਟੀ ਆ ਫਲਾਨਾ ਢਿਮਕਾ, ਉਹ ਦਾਜ ਕਿੰਨਾ ਦੇ ਦੇਣਗੇ, ਉਹਨਾਂ ਕੋਲ ਜ਼ਮੀਨ ਕਿੰਨੀ ਆਉਂਦੀ ਆ, ਕੁੜੀ ਦੇ ਗਾਂਹ ਕਿੰਨੀਆਂ ਭੈਣਾਂ ਨੇ, ਕੁੜੀ ਦੇ ਕੋਈ ਭਰਾ ਵੀ ਹੈਗਾ, ਜੇ ਭਰਾ ਨਹੀਂ ਹੈਗਾ ਤਾਂ ਬਾਹਲਾ ਚੰਗਾ ਕਿਉਂਕਿ ਕੁੜੀ ਦੀ ਜਾਇਦਾਦ ਵੀ ਸਾਡੇ ਕੋਲ ਆ ਜਾਣੀ। ਜਿਹੜੀ ਇੰਨੀਆਂ ਕੈਲਕੂਲੇਸ਼ਨਾਂ ਕਰਦੇ ਨੇ ਜਿਹੜੇ ਇੰਡੀਅਨਸ ਨੇ, ਮੈਂ ਜਦੋਂ ਇੰਡੀਅਨਸ ਕਹਿੰਦਾ ਉਹਦੇ ਚ ਪੰਜਾਬੀ ਵੀ ਆਉਂਦੇ ਨੇ, ਵਿਆਹ ਮੁੰਡੇ ਤੇ ਕੁੜੀ ਦਾ ਕੈਲਕੂਲੇਸ਼ਨ ਮਾਂ ਪਿਓ ਕਰਦੇ ਹੁੰਦੇ ਨੇ, ਮੁੰਡੇ ਕੁੜੀ ਦੇ ਦੋਸਤ ਘੱਟ ਹੁੰਦੇ ਨੇ, ਭੂਆ ਫੁੱਫੜ ਮਾਮੇ ਮਾਂ ਪਿਓ ਦੇ ਦੋਸਤ ਮਿੱਤਰ ਸਹੇਲੀਆਂ ਵੱਧ ਹੁੰਦੀਆਂ ਨੇ। ਇੰਨਾ ਕੁ ਕੰਪਲੀਕੇਟਡ ਪ੍ਰੋਸੈਸ ਹੁੰਦਾ ਜਿਹੜਾ ਕਿ ਸਭ ਤੋਂ ਸੌਖਾ ਪ੍ਰੋਸੈਸ ਹੋਣਾ ਚਾਹੀਦਾ ਵੀ ਸਾਲ ਦੋ ਸਾਲ ਮੁੰਡੇ ਕੁੜੀ ਨੂੰ ਮਿਲਣ ਦਿਓ, ਰਹਿਣ ਦਿਓ ਇੱਕ ਦੂਜੇ, ਅੱਜ ਕੱਲ ਚੱਲ ਰਿਹਾ ਇਹ ਪ੍ਰੋਸੈਸ, ਚੱਲਣਾ ਚਾਹੀਦਾ। ਅੱਛਾ ਇਹ ਕੋਈ ਜ਼ਰੂਰੀ ਨਹੀਂ ਹੈ ਚੱਲ ਕੇ ਵੀ ਸਾਰਾ ਕੁਝ ਠੀਕ, ਚੱਲ ਕੇ ਵੀ ਕੱਲ ਨੂੰ ਕਿਸੇ ਦੀ ਪਰਸਨੈਲਿਟੀ ਬਦਲ ਸਕਦੀ ਹੈ, ਇਸ ਚੀਜ਼ ਦੀ ਕੋਈ ਗਰੰਟੀ ਨਹੀਂ। ਉਹ ਮੌਕਾ ਚਲਿਆ ਗਿਆ। ਅੱਛਾ ਹੁਣ ਕੀ ਹੁੰਦਾ ਫਿਰ ਅੱਗੇ, ਚੱਲੀ ਜਾਂਦੇ ਆ ਨਾਲੇ ਆਪਣੇ ਇੰਡੀਅਨ ਫੈਮਿਲੀ ਦਾ ਤਾਂ ਤੁਹਾਨੂੰ ਪਤਾ ਹੀ ਆ, ਨਾਲੇ ਚੱਲੀ ਜਾਂਦੇ ਨਾਲੇ ਲੜੀ ਜਾਂਦੇ ਆ, ਨਾਲੇ ਛਿੱਤਰ ਪਤੰਗ ਹੋਈ ਜਾਂਦੀ ਆ, ਨਾਲੇ ਫੇਰ ਮਤਲਬ ਸਾਰਾ ਕੁਝ ਚੱਲੀ ਜਾਂਦਾ ਜੀ, ਹਨਾ। ਮਤਲਬ ਜਿਹਨੂੰ ਆਪਾਂ ਆਦਰਸ਼ ਫੈਮਿਲੀ ਆਈਡੀਅਲ ਫੈਮਿਲੀ ਕਹਿੰਦੇ ਆ, ਹਨਾ, ਉਹ ਹੈ ਨੀ। ਤੇ ਜਦੋਂ ਫਿਰ ਕੋਈ ਇਹੋ ਜਿਹਾ ਕਤਲ ਹੁੰਦਾ ਨਾ ਜਾਂ ਸੁਸਾਈਡ ਹੁੰਦਾ, ਉਦੋਂ ਵੀ ਮਸਲਾ ਉਭਰ ਕੇ, ਹੁਣ ਭੋਪਾਲ ਦੇ ਵਿਚ ਦੇਖੋ ਜੀ, ਭੋਪਾਲ ਦੇ ਵਿਚ ਧਰਨੇ ਮੁਜ਼ਾਹਰੇ ਇੰਨਾ ਕੁਛ ਹੋਈ ਜਾਂਦਾ। ਇਹਨਾਂ ਲੋਕਾਂ ਨੂੰ ਪੁੱਛੇ ਵੀ ਠੀਕ ਹੈ ਦੋ ਪਰਿਵਾਰਾਂ ਦਾ ਮਸਲਾ, ਮੈਨੂੰ ਪਤਾ ਭੋਪਾਲ ਇੱਕ ਗੈਸ ਕਾਂਡ ਹੋਇਆ ਸੀ, ਤੁਹਾਨੂੰ ਯਾਦ ਆ ਦੱਸੋ ਚੰਗੀ ਤਰ੍ਹਾਂ, ਇਹ ਮੇਰਾ ਖਿਆਲ 84-85 ਦੇ ਵਿਚ ਹੋਇਆ ਸੀ ਭੋਪਾਲ ਗੈਸ ਟ੍ਰੈਜਡੀ। ਐਕਚੁਅਲੀ ਮੈਂ ਜਦੋਂ ਖਬਰਾਂ ਦੇਖ ਰਿਹਾ ਸੀ ਨਾ ਤੇ ਮੈਨੂੰ ਉਦੋਂ ਹੀ ਯਾਦ ਆ ਗਿਆ ਵੀ ਭੋਪਾਲ ਦੇ ਵਿਚ ਤਾਂ ਭੋਪਾਲ ਚ ਹੋਈ ਸੀ ਯੂਨੀਅਨ ਕਾਰਬਾਈਡ ਦੇ ਸਾਡੇ ਨੇੜੇ ਨੌਜਵਾਨ ਮੁੰਡਾ ਜਿਹੜਾ ਬੈਠਾ ਇਹਨੇ ਫੱਟ ਯਾਦ ਕਰ ਲਿਆ, ਯੂਨੀਅਨ ਕਾਰਬਾਈਡ ਦੇ ਵਿੱਚੋਂ ਗੈਸ ਲੀਕ ਆ ਜਿਹੜੀ ਉਹ ਹੋਈ ਸੀ, ਉਹ 350-400 ਜਿਹੜਾ ਬੰਦਾ ਜਿਹੜਾ ਸ਼ਾਇਦ ਮਰ ਗਿਆ ਸੀ ਤੇ 5 ਲੱਖ ਲੋਕ ਆ ਜਿਹੜੇ ਪ੍ਰਭਾਵਿਤ ਹੋਏ ਸੀ, ਉਦੋਂ ਵੀ ਮੈਨੂੰ ਲੱਗਦਾ ਇੱਟਾ ਐਡੇ ਤਕੜੇ ਮੁਜ਼ਾਹਰੇ ਨਹੀਂ ਹੋਏ ਹੋਣੇ ਜਿੰਨੇ ਦੋ ਪਰਿਵਾਰਾਂ ਦਾ। ਠੀਕ ਆ, ਇੱਕ ਕਤਲ ਹੋਇਆ ਕੁੜੀ ਦਾ, ਨੋ ਡਾਊਟ, ਬਹੁਤ ਵੱਡਾ ਮਸਲਾ ਆ, ਪਰ ਜਦੋਂ ਪਰਿਵਾਰਾਂ ਦੀ ਪ੍ਰੋਬਲਮ, ਆਈਸੋਲੇਟਡ ਪ੍ਰੋਬਲਮ ਆਉਂਦੀ ਆ, ਉਦੋਂ ਸਾਡੇ ਲੋਕ ਧਰਨੇ ਮੁਜ਼ਾਹਰੇ ਕਰਨ ਤੇ ਲੱਗਦੇ ਨੇ। ਜਦੋਂ ਇਹ ਪ੍ਰੋਬਲਮ ਸੀ ਯੂਨੀਅਨ ਕਾਰਬਾਈਡ ਵਾਲੀ, ਹੈਨਾ, ਵੀ ਵਿਦੇਸ਼ੀ ਕੰਪਨੀਆਂ ਜਦੋਂ ਦੇਸ਼ ਚ ਆਉਂਦੀਆਂ ਨੇ, ਖਤਰਨਾਕ ਕੈਮੀਕਲ ਆ ਜਿਹੜੇ ਯੂਜ਼ ਕਰਦੀਆਂ ਨੇ, ਆਪਣੇ ਦੇਸ਼ਾਂ ਚ ਨਹੀਂ ਯੂਜ਼ ਕਰਦੀਆਂ, ਦੂਜੇ ਦੇਸ਼ਾਂ ਜਦੋਂ ਆ ਕੇ ਉਹਨਾਂ ਦੀ ਸਟੋਰੇਜ ਪ੍ਰੋਪਰ ਨਹੀਂ ਹੁੰਦੇ ਤੇ ਲੋਕ ਮਰਦੇ ਨੇ, ਇਨਵਾਇਰਮੈਂਟ ਪੋਲਿਊਟ ਹੁੰਦਾ, ਉਦੋਂ ਸਾਡੇ ਲੋਕ ਸੌਂ ਜਾਂਦੇ ਸੁਸਰੀ ਵਾਂਗੂ। ਉਦੋਂ ਜਿਹੜਾ ਬੋਲਦਾ ਉਹਨੂੰ ਕਣਕੋ ਇਹ ਤਾਂ ਕਾਮਰੇਡ ਆ, ਇਹਨੂੰ ਤਾਂ ਰੌਲਾ ਪਾਉਣਾ, ਇਹਦਾ ਕੀ ਆ, ਇਹਨਾਂ ਤਾਂ ਕੰਮ ਹੀ ਰੌਲਾ ਪਾਉਣਾ, ਮੁਜ਼ਾਹਰੇ ਕਰਨਾ। ਉਹ ਜਾਣੀ ਸਮਾਜਿਕ ਮਸਲਿਆਂ ਬਾਰੇ ਨਹੀਂ ਬੋਲਦੇ, ਜਦੋਂ ਇੰਡੀਵਿਜੁਅਲ ਮਸਲਾ ਹੁੰਦਾ ਉਦੋਂ ਜ਼ਰੂਰ ਬੋਲਦੇ ਨੇ, ਉਦੋਂ ਧਰਨੇ ਮੁਜ਼ਾਹਰੇ, ਬਸ ਇਹ ਹਾਲ ਆ। ਚਲੋ ਆਪਾਂ ਦੁਬਾਰਾ ਆਪਣੀ ਗੱਲ ਤੇ ਆਉਂਦੇ ਹਾਂ ਬਈ, ਇਹ 12 ਮਈ ਨੂੰ ਦੋਸਤੋ ਇਹ ਕੁੜੀ ਨੇ ਸੁਸਾਈਡ ਕੀਤਾ ਕਿ ਕਤਲ ਹੋਇਆ? ਦੇਖੋ ਹੁਣ ਸਹੁਰਾ ਪਰਿਵਾਰ ਕਹਿੰਦਾ ਸੁਸਾਈਡ ਕੀਤਾ। ਮੈਂ ਇਹ ਚਾਹੁੰਦਾ ਵੀ ਕਈ ਵਾਰੀ ਆਪਣੇ ਨੇੜੇ ਬੱਚੇ ਬੈਠੇ ਹੁੰਦੇ ਆ, ਇਹ ਬੱਚਿਆਂ ਦੇ, ਇਹ ਵੀ ਨਹੀਂ ਹੈਗਾ ਬੱਚੇ ਵੀ ਸੁਣ ਸਕਦੇ ਨੇ, ਪਰ ਥੋੜਾ ਜਿਹਾ ਕੌਸ਼ਨ ਆ ਜਿਹੜਾ ਉਹ ਵਰਤਣਾ ਚਾਹੀਦਾ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਪਰਿਵਾਰਕ ਮਸਲੇ ਕਈ ਹੁੰਦੇ, ਕਈ ਗੱਲਾਂ ਆਪਾਂ ਛੋਟੇ ਬੱਚਿਆਂ ਅੱਗੇ ਨਹੀਂ ਕਰਦੇ ਗੇ, ਹਨਾ। ਇਸ ਕਰਕੇ ਜੇ ਤੁਹਾਡੇ ਨੇੜੇ ਕੋਈ ਬੱਚਾ ਹੈਗਾ ਤਾਂ ਤੁਸੀਂ ਨਾ ਸੁਣੋ ਇਹ ਪ੍ਰੋਗਰਾਮ, ਤਾਂ ਵਧੀਆ ਗੱਲ ਆ, ਮੈਂ ਐਡਵਾਈਸ ਕਰੂੰਗਾ। ਜੇ 2-4 ਸਾਲ 5-7 ਸਾਲ ਦਾ ਬੱਚਾ ਹੈਗਾ ਕੋਈ ਨੀ, ਜੇ ਅਡਲਟ ਆ ਤਾਂ ਫਿਰ ਕੋਈ ਗੱਲ ਨੀ, ਫਿਰ ਸੁਣੀ ਚੱਲੋ। ਹੁਣ ਸਹੁਰਾ ਪਰਿਵਾਰ ਤਾਂ ਇਹ ਵੀ ਕਹਿ ਰਿਹਾ ਵੀ ਇਹ ਕੁੜੀ ਦੇ ਜਿਹੜੇ ਰਿਲੇਸ਼ਨ ਸੀ ਕਿਤੇ, ਤੇ ਜਿਹੜਾ ਇਹ ਪ੍ਰੈਗਨੈਂਟ ਸੀ ਤੇ ਬੱਚਾ, ਇਹ ਸਾਡੀ ਫੈਮਿਲੀ ਦਾ ਬੱਚਾ ਨਹੀਂ। ਦੇਖੋ ਹੁਣ ਗੱਲ 5 ਮਹੀਨਿਆਂ ਜੀ ਕਿੱਥੇ ਪਹੁੰਚ ਗਈ, ਤੇ ਸਹੁਰੇ ਪਰਿਵਾਰ ਵਾਲੇ ਮੁੰਡਾ ਕਹਿ ਰਿਹਾ ਜੀ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ। ਉਹ ਭਲਿਆ ਮਾਨਸ ਆ, ਜੇ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਤੇ ਤੂੰ ਵਿਆਹ ਕਿਉਂ ਕਰਾਇਆ ਪਹਿਲਾਂ? ਅੱਛਾ, ਕੁੜੀ ਵਾਲੇ ਇਹ ਆ ਵੀ ਜੇ ਤੁਹਾਨੂੰ ਖੁੱਲਾ ਡੁੱਲਾ ਮਾਹੌਲ ਨਹੀਂ ਸੀ ਮਿਲਦਾ ਪਰਿਵਾਰ ਦੇ ਵਿੱਚ, ਕੁੜੀ ਐਕਟਰੈਸ ਆ, ਤੁਸੀਂ ਇੱਕ ਸੰਕੀਰਣ ਪਰਿਵਾਰ ਦੇ ਵਿੱਚ ਵਿਆਹ ਕਿਉਂ ਕਰਵਾਇਆ, ਹੈਨਾ? ਇੱਥੇ ਦੇਖੋ ਸਾਡਾ ਸਮਾਜ ਦੋ ਹਿੱਸਿਆਂ ਚ ਵੰਡਿਆ ਜਾਂਦਾ, ਜਿਹੜੇ ਤਾਂ ਕੁੜੀ ਵਾਲੇ ਨੇ ਉਹ ਕੁੜੀ ਵਾਲੇ ਦੇ ਪੱਖ ਦੇ, ਉਹਨਾਂ ਨੇ ਕਹਿਣਾ ਮੁੰਡੇ ਵਾਲੇ ਗਲਤ ਆ, ਜਿਹੜੇ ਮੁੰਡੇ ਦੇ ਪੱਖ ਵਾਲੇ ਨੇ। ਅੱਛਾ, ਕੁੜੀ ਵਾਲੇ ਨੇ ਇਹ ਵੀ ਕਹਿਣਾ ਵੀ ਜਿਹੜੀ ਸੱਸ ਸੀ ਉਹ ਤਾਂ ਜੱਜ ਸੀ, ਬਾਹਰ ਲੋਕਾਂ ਨੂੰ ਤਾਂ ਬਹੁਤ ਮਤਾਂ ਦਿੰਦੀ ਸੀ, ਪਰ ਆਪਣੇ ਪਰਿਵਾਰ ਦਾ ਮਸਲਾ ਸੀਗਾ ਤੇ ਇਹਨੇ ਅੱਖਾਂ ਮੀਚ ਲੀਆਂ, ਇਹ ਹੁਣ ਡਿਫੈਂਡ ਕਰਦੀ ਫਿਰਦੀ ਆ। ਉਹ ਕਹਿੰਦੇ ਇਹ ਤਾਂ ਸੁਸਾਈਡ ਕੀਤਾ, ਕਤਲ ਤਾਂ ਹੈ ਹੀ ਨਹੀਂ। ਉਹ ਕਹਿੰਦੇ ਆ ਵੀ ਇਹ ਦਾਜ ਮੰਗਦੇ ਸੀਗੇ ਤੇ ਅਸੀਂ ਦਾਜ ਹੁਣ ਕਿਵੇਂ ਦੇਈ ਜਾਈਏ। ਅੱਛਾ, ਆਪਣੇ ਇੱਕ ਕਹਾਵਤ ਵੀ ਆ, ਕਈ ਸਿਆਣੇ ਲੋਕ ਪਤਾ ਕੀ ਕਹਿੰਦੇ ਨੇ, ਉਹ ਦਾਜ ਦਹੇਜ ਨੂੰ ਰੱਦ ਨਹੀਂ ਕਰਦੇ, ਕਹਿਣਗੇ ਜੀ ਦੁਲਹਨ ਹੀ ਦਹੇਜ ਹੈ। ਵੀ ਤੁਸੀਂ ਦਹੇਜ ਸ਼ਬਦ ਆ ਜਿਹੜਾ ਡੌਰੀ, ਇਹਨੂੰ ਟੋਟਲੀ ਰਿਜੈਕਟ ਕਰੋ ਨਾ, ਕਰਦੇ ਨੀ। ਉਹ ਕਹਿਣਗੇ ਚਲੋ ਜੇ ਮਾਂ ਪਿਓ ਨੇ ਆਪਣਾ ਮਤਲਬ ਸਰਦਾ ਪੁੱਜਦਾ ਦੇਤਾ ਤਾਂ ਦਾਜ ਠੀਕ ਆ ਫਿਰ, ਹਨਾ। ਅੱਛਾ, ਫਿਰ ਉਹ ਇਹ ਵੀ ਕਹਿੰਦੇ ਨੇ, ਕਹਿੰਦੇ ਤੁਸੀਂ ਗੱਲਾਂ ਮਾਰਦੇ ਹੋ ਨਾ ਜਿਹੜੇ, ਕਿਉਂਕਿ ਅਸੀਂ ਇਹਨਾਂ ਇਸ਼ੂਜ਼ ਤੇ ਸ਼ੁਰੂ ਤੋਂ ਲੈ ਕੇ ਇਹਨਾਂ ਤੇ ਗੱਲ ਕਰਦੇ ਹਾਂ, ਕਹਿੰਦੇ ਜਦੋਂ ਤੁਹਾਡੇ ਆਪ ਦੇ ਵਿਆਹ ਹੋਏ ਨਾ ਫਿਰ ਦੇਖਾਂਗੇ। ਉਹ ਵੀ ਹੋ ਗਿਆ ਜੀ, ਉਹ ਵੀ ਪਤਾ ਲੱਗ ਗਿਆ ਸਾਰਿਆਂ ਨੂੰ, ਹਨਾ। ਜਿਹੜੇ ਲੋਕ, ਬਹੁਤ ਸਾਰੇ ਲੋਕ ਨੇ ਸਾਡੇ ਦੋਸਤ ਮਿੱਤਰ ਨੇ ਜਿਨ੍ਹਾਂ ਨੇ ਬਿਨਾਂ ਸਮਾਜਿਕ ਰਸਮਾਂ ਤੋਂ, ਬਿਨਾਂ ਦਾਜ ਦਹੇਜ ਤੋਂ, ਈਵਨ ਬਿਨਾਂ ਧਾਰਮਿਕ ਰਸਮਾਂ ਤੋਂ ਬੜੇ ਸਾਦੇ ਵਿਆਹ ਕਰਾਏ ਨੇ। ਈਵਨ ਜਿਹੜੇ ਚੰਗੇ ਲੋਕ ਹੁੰਦੇ ਨੇ ਨਾ, ਈਵਨ ਰਿਲੀਜੀਅਸ ਵੀ ਹੋਣ, ਉਹ ਵੀ ਬਿਨਾਂ ਰਸਮਾਂ ਤੋਂ ਵਿਆਹ ਕਰਾ ਲੈਂਦੇ ਨੇ। ਉਹ ਕਹਿੰਦੇ ਜੀ 8-10 ਜਣੇ ਗਏ ਅਸੀਂ, ਸਾਡਾ ਮਸਲਾ ਹੈ, ਅਸੀਂ ਖੁਸ਼ੀ ਨਾਲ ਮਨਾਵਾਂਗੇ, ਕੋਈ ਨੀ। ਅਸੀਂ ਇਹ 1000 ਬੰਦਿਆਂ ਦੀ ਫੌਜ ਕਾਹਦੇ ਲਈ ਇਕੱਠੀ ਕਰਨੀ ਹੈ? 1000 ਬੰਦਿਆਂ ਦੀ ਫੌਜ, 1.5-2 ਹਜ਼ਾਰ ਮੁਰਗਾ ਜਿਹੜਾ ਉਹਦੀਆਂ ਧੌਣਾ ਮਰੋੜਦੇ ਨੇ, ਹੈਂਜੀ, 5-7 ਬੱਕਰੇ ਝਟਕਾਉਂਦੇ ਨੇ। ਦੇਖੋ ਮੈਂ ਬਿਜ਼ਨਸ ਪੱਖੋਂ ਨੀ ਗੱਲ ਕਰ ਰਿਹਾ, ਜਿਹਨਾਂ ਦਾ ਬਿਜ਼ਨਸ ਚੱਲਦਾ ਅਸੀਂ ਵੀ ਐਡ ਕਰਦੇ ਹਾਂ, ਇਹ ਜੀ ਗੱਲ ਨਹੀਂ। ਪਰ ਮੈਂ ਇੱਕ ਗੱਲ ਕਰ ਰਿਹਾ ਵੀ ਦੋ ਪਰਿਵਾਰਾਂ ਦੇ ਮੁੰਡਾ ਤੇ ਕੁੜੀ ਵਿਆਹੇ ਹੋਏ, ਦੂਜੇ ਐ ਵੀ ਭੰਗੜਾ ਪਾਈ ਜਾਂਦੇ। ਚਲੋ ਕੋਈ ਨੀ, ਜਿਹੜੇ ਰਿਸ਼ਤੇਦਾਰ ਉਹਨਾਂ ਨੇ ਤਾਂ ਪਾਉਣਾ ਵੀ ਹੁੰਦਾ, ਦੋਸਤ ਮਿੱਤਰਾਂ ਨੇ ਪਾਉਣਾ ਹੁੰਦਾ, ਪਰ ਕਈ ਐਵੇਂ ਚਾਅ ਦੇ ਵਿੱਚ ਪਾਈ ਜਾਂਦੇ ਨੇ। ਜਦੋਂ ਲੜਦੇ ਨੇ ਫਿਰ ਲੋਕ ਪਤਾ ਕੀ ਕਹਿੰਦੇ ਨੇ, ਦੇਖਿਆ ਕੱਲ ਪਰਸੋਂ ਬੜਾ ਨੇੜੇ ਹੋ ਕੇ ਤੁਸੀਂ ਬੈਠੇ ਸੀ ਇੱਕ ਦੂਜੇ ਦੇ, ਅੱਜ ਲੜ ਵੀ ਪਏ। ਦੋਸਤੋ, ਇਹ ਸਮਝਣ ਦੀ ਕੋਸ਼ਿਸ਼ ਕਰੋ, ਸਾਡਾ ਜਿਹੜਾ ਵਿਆਹਾਂ ਵਾਲਾ ਸਿਸਟਮ ਆ ਨਾ, ਭਾਵੇਂ ਸਦੀਆਂ ਤੋਂ ਚੱਲਿਆ ਉਹਦਾ, ਇਹਦੇ ਚ ਕੋਈ ਬੇਸਿਕਲੀ ਇਹਦੇ ਚ ਨਾ ਗਲਤੀ ਜ਼ਰੂਰ ਹੈਗੀ ਆ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਇਹ ਗਲਤੀ ਅੰਦਰੇ ਅੰਦਰ ਨਾ, ਇਹ ਜਿਵੇਂ ਕੋਈ ਚੀਜ਼ ਘੁਣ ਵਾਂਗੂ ਖਾਈ ਜਾਂਦੀ ਆ ਅੰਦਰੋਂ, ਇਹ ਪਰਿਵਾਰਾਂ ਨੂੰ ਨਾ ਜਦੋਂ ਮੈਚ ਪ੍ਰੋਪਰ ਨਹੀਂ ਹੁੰਦਾ, ਮੈਚ ਪ੍ਰੋਪਰ ਮੁੰਡੇ ਤੇ ਕੁੜੀ ਨੇ ਕਰਨਾ ਹੁੰਦਾ, ਪਰ ਮੁੰਡੇ ਤੇ ਕੁੜੀ ਜਿਹੜੇ ਯੰਗ ਹੁੰਦੇ ਨੇ, ਮਾਂ ਪਿਓ ਨੂੰ ਆਏ ਹੁੰਦਾ ਵੀ ਸਾਡੇ ਵਿਆਹ ਵੇਲੇ ਵੀ ਸਾਡੇ ਮਾਂ ਪਿਓ ਨੇ ਡਿਸੀਜਨ ਲਿਆ ਸੀ, ਅਸੀਂ ਫਿਰ ਗਾਹ ਹੁਣ ਆਪਦੀ ਚਲਾਉਣੀ ਹੈ। ਸੱਸਾਂ ਨੂੰ ਆਏ ਹੁੰਦਾ ਵੀ ਸਾਡੀ ਸੱਸ ਨੇ ਥੋੜਾ ਜਿਹਾ ਸਾਡੇ ਤੇ ਰੋਹਬ ਮਾਰਿਆ ਨਵੀਂ ਆਈ ਕੁੜੀ ਤੇ, ਅਸੀਂ ਵੀ ਰੋਹਬ ਮਾਰਨਾ। ਇਹਨਾਂ ਦੇਸ਼ਾਂ ਚ ਵੀ ਹੁੰਦਾ, ਸਿਆਣੇ ਲੋਕ ਨਹੀਂ ਕਰਦੇ ਦੋਸਤੋ। ਅੱਛਾ ਉਧਰੋਂ ਜਿਹੜੀਆਂ ਨਵੀਆਂ ਕੁੜੀਆਂ ਵਿਆਹੀਆਂ ਆਉਂਦੀਆਂ ਉਹਨਾਂ ਦੇ ਮਨ ਚ ਵੀ ਇਹੀ ਫੋਬੀਆ ਹੁੰਦਾ ਲੋ ਵੀ ਮੇਰੀ ਸੱਸ ਵੀ ਮੈਨੂੰ ਤੰਗ ਕਰੂ, ਹਾਲਾਂਕਿ ਕਈ ਸੱਸਾਂ ਵੀ ਬਹੁਤ ਚੰਗੀਆਂ ਹੁੰਦੀਆਂ, ਇਹ ਜੀ ਗੱਲ ਨੀ ਹੈਗੀ। ਸਿਆਣੇ ਬੰਦੇ ਨੇ ਤਾਂ ਸਿਆਣਾ ਹੀ ਰਹਿਣਾ, ਕਮਲੇ ਨੇ ਕਮਲਾ ਹੀ ਰਹਿਣਾ, ਭਾਵੇਂ ਲਾਹੌਰ ਹੋਵੇ, ਪਿਸ਼ੌਰ ਹੋਵੇ, ਭਾਵੇਂ ਟੋਰਾਂਟੋ ਆ ਜਾਏ, ਭਾਵੇਂ ਲੁਧਿਆਣੇ ਹੋਵੇ, ਹਨਾ। ਸਾਡੇ ਨਾਲ ਇੱਕ ਕਾਲਰ ਨੇ, ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਲਈ ਆਪਾਂ, ਉਹਨਾਂ ਨੂੰ ਗੱਲਬਾਤ ਸ਼ਾਮਿਲ ਕਰ ਲਈਏ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੈਸੇ ਹੈਂ ਆਪ?
ਬਿਲਕੁਲ ਠੀਕ ਜੀ, ਤੁਸੀਂ ਸੁਣਾਓ?
ਮੈਂ ਠੀਕ ਹੂੰ ਚੰਗਾ। 82-83 ਕਾ ਜੋ ਭੋਪਾਲ ਗੈਸ ਕੀ ਬਾਤ ਕਰ ਰਹੇ ਹੈ, ਯੇ ਦਰਅਸਲ ਕੈਮੀਕਲ ਕੇ ਜਿਤਨੇ ਵੀ ਜਗ੍ਹਾ ਹੋਤੀ ਹੈ, ਅਭੀ ਕੈਲੀਫੋਰਨੀਆ ਮੇਂ ਦੇਖੀਏ, ਦੋ ਦਿਨ ਪਹਿਲੇ ਅਮੇਰਿਕਾ ਮੇਂ ਓਵਰ ਹੀਟ ਹੋ ਕੇ ਵੋ ਲੀਕ ਹੋ ਗਈ, ਉਸਮੇਂ 40,000 ਸੇ 60,000 ਲੋਗੋ ਕੋ ਵਹਾਂ ਸੇ ਹਟਾਨਾ ਪੜਾ। ਤੋ ਮੁਝੇ ਬਤਾਈਏ, ਦੁਨੀਆ ਮੇਂ ਐਸੀ ਕੌਨ ਸਾ ਸ਼ਹਿਰ ਹੈ ਜਹਾਂ 40,000 ਆਦਮੀ ਕੇ ਲੀਏ ਹੋਟਲ ਫੌਰੀ ਮਿਲ ਜਾਤੀ? ਕੋਈ ਸ਼ਹਿਰ ਨਹੀਂ ਮਿਲੇਗਾ ਪੂਰੀ ਦੁਨੀਆ ਮੇਂ। ਲਿਹਾਜ਼ਾ ਉਨਕੋ ਲਾ ਕੇ ਆਪ ਓਪਨ ਸਟੇਡੀਅਮ ਮੇਂ ਰੱਖੇ, ਆਪ ਜਹਾਂ ਯੇ ਬਾਸਕਿਟਬਾਲ, ਫੁੱਟਬਾਲ ਔਰ ਯੇ ਬੇਸਬਾਲ ਹੋਤਾ ਵਹਾਂ ਰੱਖੇ, ਕ੍ਰਿਕਟ ਕਾ ਮੈਚ ਕੇ ਗਰਾਉਂਡ ਮੇਂ ਰੱਖੇ। ਮੇਰਾ ਬੋਲਨੇ ਕਾ ਮਕਸਦ ਯੇ ਹੈ ਕਿ ਆਪ ਐਸੀ ਚੀਜ਼ ਕਿਉਂ ਬਨਾਨਾ ਚਾਹਤੇ ਜੋ ਆਪਕੇ ਆਊਟ ਆਫ ਕੰਟਰੋਲ ਹੋ ਜਾਏ, ਤੋ ਆਪ ਉਸਕੋ ਕੰਟਰੋਲ ਨਹੀਂ ਕਰ ਸਕਤੇ। ਇਸਕੇ ਉਪਰ ਕੋਈ ਬਾਤ ਨਹੀਂ ਕਰਤਾ। ਆਪ ਯੇ ਬੋਲਤੇ, ਆਪ ਅਭੀ ਬੜੀ ਅੱਛੀ ਬਾਤ ਬੋਲੇ ਕਿ ਦੂਸਰੋ ਕੇ ਦੇਸ਼ੋ ਮੇਂ ਜਾ ਕੇ ਯੇ ਚੀਜ਼ੇ ਬਨਾਤੇ। ਅਰੇ ਭਾਈ, ਆਪਣਾ ਦੇਸ਼ ਹੋ ਯਾ ਗੈਰੋ ਕਾ ਹੋ, ਮੁਝੇ ਬਤਾਈਏ, ਇਸਮੇ ਫਾਇਦਾ ਕਿਆ ਹੋ ਰਹਾ ਆਪਕੋ? ਇਨਸਾਨੀਅਤ ਕਾ ਕਤਲ, ਇਨਸਾਨੀਅਤ ਕਾ ਨੁਕਸਾਨ ਕਰ ਰਹੇ, ਜੰਗ ਜਦਾਲ ਮਾਰਮ ਤੋੜੀ, ਇਸੇ ਮਿਲਨੇ ਵਾਲਾ ਕਿਆ ਹੈ, ਮੁਝੇ ਯੇ ਬਤਾਈਏ। ਕੋਈ ਯੇ ਨਹੀਂ ਬੋਲਤਾ ਕਿ ਆਪ ਮੁਸਲਸਿਲ ਜੰਗ ਪੋਸਟਪੋਨ ਕਰ ਰਹੇ, ਤੋ ਇਸਸੇ ਆਪਕੋ ਕਿਆ ਮਿਲ ਰਹਾ? ਕੁਛ ਪੈਸੇ ਮਿਲ ਰਹੇ ਆਪਕੋ ਯਾ ਆਪਕਾ ਬਿਜ਼ਨਸ ਕਾ ਫਾਇਦਾ ਹੋ ਰਹਾ? ਕੁਛ ਨਹੀਂ, ਸਾਰੀ ਪਬਲਿਕ ਪਰੇਸ਼ਾਨ ਹੋ ਰਹੀ। ਤੋ ਯੇ ਜਿਤਨੇ ਬੁੱਢੇ ਬੈਠਤੇ ਹੈ ਸੀਟੋਂ ਪਰ, ਯੇ ਹਮਾਰੇ ਸਰ ਪੇ ਜੋ ਹੈ ਚਨੇ ਔਰ ਗੋਂਗਲੀ ਤਲਨੇ ਕੇ ਲੀਏ ਆਤੇ ਹੈ। ਇਨ ਜ਼ਈਫ ਔਰ ਬੁੱਢੋਂ ਕੋ ਹਟਾਓ, ਰਿਟਾਇਰਮੈਂਟ ਕੀ ਏਜ ਦੁਨੀਆ ਮੇਂ 55-60 ਹੈ, ਯੇ 80-80 ਸਾਲ ਕੇ ਸਰ ਪੇ ਬੈਠੇ ਹੋਏ ਹਮਾਰੇ, ਯੇ ਸਮਝ ਮੇਂ ਨਹੀਂ ਆਤਾ। ਇਤਨੀ ਸੀ ਬਾਤ ਲੋਗੋਂ ਕੇ ਸਮਝ ਮੇਂ ਨਹੀਂ ਆਤੀ। ਔਰ ਆਪ ਮੈਰਿਜ ਕੀ ਬਾਤ ਕਰ ਰਹੇ ਥੇ, ਤੋ ਦੁਨੀਆ ਮੇਂ 4 ਕਿਸਮ ਕੀ ਮੈਰਿਜ ਹੋਤੀ, ਇੰਡੀਆ ਪਾਕਿਸਤਾਨ ਮੇਂ ਵੀ ਵਹੀ ਹੈ, ਉਸਮੇਂ ਕੋਈ ਤਬਦੀਲੀ ਨਹੀਂ ਆਈ। ਔਰ ਵੋ ਮੈਰਿਜ ਕਾ ਨਾਮ ਹੈ ਕੋਰਟ ਮੈਰਿਜ, ਲਵ ਮੈਰਿਜ, ਅਰੇਂਜ ਮੈਰਿਜ, ਰਜਿਸਟਰ ਮੈਰਿਜ। ਅਬ ਯੇ ਪਾਂਚਵੀਂ ਜੋ ਵੀ ਮੈਰਿਜ ਹੋਤੀ ਨਾ, ਵੋ ਸਿਰਫ ਜੋ ਹੈ ਇੱਕ ਕਿਸਮ ਕਾ ਆਪ ਯੇ ਸਮਝੀਜੀਏ ਕੰਪਰੋਮਾਈਜ਼ ਹੈ, ਔਰ ਲੈ ਕੇ ਚਲਨੇ ਕਾ ਜੋ ਮਾਦਾ ਹੋਤਾ ਵੋ ਆਹਿਸਤਾ ਆਹਿਸਤਾ ਬੱਚੋਂ ਮੇਂ ਕਮ ਹੋਤੇ ਜਾ ਰਹਾ, ਕੁੜੀਓਂ ਮੇਂ ਜ਼ਿਆਦਾ, ਬੱਚੋਂ ਮੇਂ ਤੋ ਲੜਕੇ ਤੋ ਛੋੜ ਦੋ, ਵੋ ਤੋ ਵਿਚਾਰੇ ਸੁਬਹ ਜਾਤੇ ਸ਼ਾਮ ਮੇਂ ਆਤੇ। ਅਬ ਕੁੜੀਆਂ ਜੋ ਘਰ ਮੇਂ ਅਕੇਲੇ ਰਹਤੇ, ਆਈਡੀਅਲ ਮਾਇੰਡ ਇਜ਼ ਪਲੇਸ ਆਫ ਡੇਵਿਲ, ਖਾਲੀ ਘਰ ਸ਼ੈਤਾਨ ਕੀ ਫੈਕਟਰੀ ਹੈ। ਅਬ ਵੋ ਘਰ ਮੇਂ ਰਹਿ ਕੇ ਇਸਸੇ ਬਾਤ ਉਸਸੇ ਅੱਛਾ, ਯੇ ਵਟਸਐਪ ਆਨੇ ਸੇ ਬਾਜੀ ਔਰ ਖਰਾਬੀ ਹੋ ਗਈ, ਕਿਉਂ? ਪੁਗਟ ਮੇਂ ਬਾਤ ਕਰਨਾ ਹੈ, ਪਾਕਿਸਤਾਨ, ਇੰਡੀਆ, ਵਰਲਡ ਮੇਂ ਕਹੀਂ ਵੀ ਕਰ ਲੋ, ਕਹੀਂ ਵੀ ਟਟਰਾਤੇ ਰਹੋ, ਉਸਮੇਂ ਆਪਕੋ ਨਏ ਨਏ ਆਈਡੀਏ ਦੇਤਾ ਹੋ, ਤੁਮ ਐਸਾ ਨਹੀਂ ਐਸਾ ਕਰੋ, ਉੱਥੇ ਤੁਸੀਂ ਯੇ ਬੋਲੋ ਨਾ ਤੋ ਤੁਸੀਂ ਯੇ ਜਵਾਬ ਦਿਓ। ਅਰੇ ਭਾਈ, ਆਪ ਆਗ ਪੇ ਘੀ ਡਾਲ ਰਹੇ ਆਪ, ਕਿਉਂ ਕਰ ਰਹੇ ਹੈ ਸਭ? ਆਪ ਉਸਕੀ ਆਪਣੀ ਲਾਈਫ ਮੇਂ ਰਹਿਣ ਦੋ, ਦੋਨੋਂ ਕੋ ਐਡਜਸਟ ਕਰਨੇ ਦੋ, ਲੜਾਈ ਝਗੜੇ ਸੇ ਕੁਛ ਨਹੀਂ ਹੋਤਾ, ਸੰਸਾਰ ਮੇਂ ਸਾਰਾ ਨੁਕਸਾਨ ਹੋਗਾ, ਔਰ 60,000 ਲੋਕ ਜੋ ਹੈ ਦੁਨੀਆ ਮੇਂ ਇਸ ਵਕਤ ਪ੍ਰੈਜੈਂਟਲੀ ਅਗਰ ਆਪ ਇਸਕਾ ਜੀਓ ਰੇਸ਼ੀਓ ਦੇਖੇ ਡਾਇਵੋਰਸ ਕਾ, ਤੋ 60,000 ਬੱਚੇ ਐਸੇ ਹੈ ਜਿਨਕੀ ਜਾਇਦਾਦੇ ਤਕਸੀਮ ਹੋਗੀ, ਇਨਕੇ ਮਕਾਨਾਤ ਖਤਮ ਹੋਗੇ, ਉਨਕਾ ਕਾਰੋਬਾਰ ਖਤਮ ਹੋਗਾ, ਕਿਉਂ? ਕਿਉਂਕਿ ਜੋ ਉਨਕੇ ਮਾਂ ਬਾਪ ਹੈ ਵੋ ਜ਼ਈਫ ਉਲ ਉਮਰ ਹੈ, ਵੋ ਖਤਮ ਪੇ ਹੈ, ਸਮਝ ਗਏ ਆਪ?
ਬਿਲਕੁਲ ਜੀ ਬਿਲਕੁਲ।
ਤੋ ਬੜੀ ਤਕਲੀਫ ਹੋਤੀ ਹੈ ਸਭ ਚੀਜ਼ੇ, ਸੰਸਾਰ ਆਪਣੇ ਹੱਥ ਮੇਂ ਸਰ, ਆਪਣਾ ਕਾਮ ਹੈ ਉਸਕੋ ਰੋਕਣਾ, ਬੁਰਾਈ ਕੋ ਦੇਖੋ ਤੋ ਰੋਕੋ, ਖਰਾਬ ਚੀਜ਼ ਕੋ ਦੇਖੋ ਤੋ ਰੋਕੋ। ਜੈਸਾ ਇੱਕ ਮਾਮਲੀ ਟਮਾਟਾ ਔਰ ਸੇਬ ਖਰੀਦਨੇ ਬਾਜ਼ਾਰ ਮੇਂ ਆਪ ਜਾਤੇ ਹੈ, ਉਸਕੋ ਉਠਾ ਕੇ ਕੈਸਾ ਪੋਗਬਾਲ ਕੋ ਜੈਸਾ ਬੋਲਿੰਗ ਡਾਲਨੇ ਸੇ ਪਹਿਲੇ
ਬੋਲਰ ਕਾਲਰ ਨੇ ਥੋੜਾ ਜਿਹਾ ਸ਼ਾਰਟ,
ਠੀਕ ਹੈ ਠੀਕ ਹੈ, ਓਕੇ ਸ਼ਾਰਟ ਹੀ ਹੋ ਗਿਆ, ਚਲੀਏ ਲੈ ਲੀਜੀਏ ਕਾਲਰ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਧੰਨਵਾਦ। ਖੈਰ ਆਪਣਾ ਵਿਸ਼ਾ ਜਿਹੜਾ ਹੋਰ ਸੀ ਭੋਪਾਲ ਗੈਸ ਜਿਹੜੀ ਟ੍ਰੈਜਡੀ ਸੀ ਉਹਦੇ ਬਾਰੇ ਤਾਂ ਜਸਟ ਮਾੜਾ ਜਿਹਾ ਟੱਚ ਇਸ ਕਰਕੇ ਕੀਤਾ ਸੀ ਕਿਉਂਕਿ ਘਟਨਾ ਭੋਪਾਲ ਦੀ ਹੈ। ਵੈਸੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਜਿਹੜੀ ਭੋਪਾਲ, ਬਸ ਅੱਧਾ ਮਿੰਟ ਹੀ, ਜਿਹੜੀ ਭੋਪਾਲ ਗੈਸ ਟ੍ਰੈਜਡੀ ਹੋਈ ਸੀ ਨਾ, ਉਹਦੇ ਚ ਗੈਸ ਜਿਹੜੀ ਮਿਥਾਇਲ ਆਈਸੋਸਾਈਨਾਈਡ ਗੈਸ ਸੀਗੀ, ਉਹ ਰੈਜੀਡੈਂਸ਼ੀਅਲ ਏਰੀਆ ਚ ਸਟੋਰ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੇਸ਼ਾਂ ਦੇ ਵਿਚ ਸਟੋਰ ਨਹੀਂ ਹੁੰਦੀ ਰੈਜੀਡੈਂਸ਼ੀਅਲ ਏਰੀਆ ਚ, ਇੱਕ ਹੁੰਦਾ ਟਰਾਂਸਪੋਰਟੇਸ਼ਨ, ਕੋਈ ਟਰਾਂਸਪੋਰਟੇਸ਼ਨ ਅਲੱਗ ਚੀਜ਼ ਆ। ਇਨ੍ਹਾਂ ਦੇਸ਼ਾਂ ਨੇ ਆਪਣੇ ਦੇਸ਼ਾਂ ਲਈ ਕਾਨੂੰਨ ਹੋਰ ਬਣਾਏ ਹੋਏ ਨੇ, ਪਰ ਦੂਜੇ ਦੇਸ਼ਾਂ ਦੇ ਲਈ ਇਨ੍ਹਾਂ ਨੂੰ ਹੁੰਦਾ ਵੀ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇਹ ਜਿਹੜੀ ਭੋਪਾਲ ਦੇ ਵਿਚ ਗੈਸ ਟ੍ਰੈਜਡੀ ਹੋਈ ਸੀ ਨਾ, ਜਿਹੜੀ ਇਹ MIC ਗੈਸ ਸੀ, ਮਿਥਾਇਲ ਆਈਸੋਸਾਈਨੇਟ, ਇਹ ਜਿਹੜਾ ਯੂਨੀਅਨ ਕਾਰਬਾਈਡ ਪਲਾਂਟ ਆ ਜਿਹਦੀ ਗੱਲ ਕੀਤੀ ਸੀ, ਇਹ ਰੈਜੀਡੈਂਸ਼ੀਅਲ ਏਰੀਆ ਦੇ ਬਿਲਕੁਲ ਨਾਲ ਸੀ। ਇੱਥੋਂ ਦੇ ਜਿਹੜੇ ਸਿਟੀਜ਼ ਦੇ ਜਿਹੜੇ ਰੈਗੂਲੇਸ਼ਨ ਨੇ ਅਲਾਓ ਨਹੀਂ ਕਰਦੇ। ਮੈਂ ਤਾਂ ਸਿਰਫ ਇਸੇ ਕਰਕੇ ਗੱਲ ਕਰ, ਵੈਸੇ ਤਾਂ ਇੱਕ ਬਹੁਤ ਵੱਡਾ ਕਿਸੇ ਦਿਨ ਪ੍ਰੋਗਰਾਮ ਕਰ ਲਾਂਗੇ। ਜਿਹੜੀਆਂ ਚੀਜ਼ਾਂ ਈਵਨ ਇੱਥੇ ਬੈਂਡ ਨੇ, ਉੱਥੇ ਅਸੀਂ ਉਹ ਖਾਣ ਪੀਣ ਵੇਲੇ ਉਹ ਜਿਹੜੀਆਂ ਚੀਜ਼ਾਂ ਸਾਡੇ ਖਾਣੇ ਪੀਣੇ ਚ ਆਲਰੇਡੀ ਰਲ ਚੁੱਕੀਆਂ ਨੇ,
ਈਵਨ ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਦੇ ਡੀ ਡੀ ਟੀ ਬੀ ਐਚ ਸੀ ਜਿਹੜੀ ਇੱਥੇ 60-70 ਸਾਲ ਪਹਿਲਾਂ ਬੈਨ ਕੀਤੀ ਸੀ ਅਸੀਂ ਉੱਥੇ ਯੂਜ਼ ਕਰਦੇ ਰਹੇ ਹਾਂ ਇਹ ਦੇਸ਼ ਉਹਨਾਂ ਨੂੰ ਵੇਚਦੇ ਰਹੇ ਨੇ ਚਲੋ ਉਹ ਆਪਣੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ ਆਪਣੀ ਗੱਲ ਸਿਰਫ ਆਪਣੀਆਂ ਪ੍ਰੋਬਲਮਸ ਤੇ ਚੱਲ ਰਹੀ ਸੀ ਵੀ ਸਾਡੀ ਜਿਹੜੇ ਕਲਚਰ ਦੇ ਵਿੱਚ ਸਾਡੀ ਸੁਸਾਇਟੀ ਚ ਪ੍ਰੋਬਲਮਸ ਨੇ ਇੰਡੀਅਨ ਜਦੋਂ ਆਪਾਂ ਇੰਡੀਅਨ ਸਬ ਕੰਟੀਨੈਂਟ ਗੱਲ ਕਰਦੇ ਹਾਂ ਨਾ ਉਹਦੇ ਵਿੱਚ ਭੋਪਾਲ ਉਹਦੇ ਵਿੱਚ ਨੇਪਾਲ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਸਾਰੇ ਹੀ ਆ ਜਾਂਦੇ ਨੇ ਗੱਲ ਚੱਲ ਰਹੀ ਸੀ ਦਾਜ ਦਹੇਜ ਦੀ ਤੇ ਸਾਰੇ ਪਰਿਵਾਰਾਂ ਚ ਆਉਂਦੀ ਆ ਇਹ ਆਪਾਂ ਕਹਿਣ ਨੂੰ ਹੀ ਕਹਿੰਦੇ ਨੇ ਮੁੰਡੇ ਕੁੜੀ ਨੂੰ ਆਪਾਂ ਜੀ ਇਜਾਜ਼ਤ ਦੇਤੀ ਇਜਾਜ਼ਤ ਘੱਟ ਦਿੱਤੀ ਜਾਂਦੀ ਆ ਤੇ ਮੁੰਡਾ ਕੁੜੀ ਵੀ ਕਿਉਂਕਿ ਸੁਸਾਇਟੀ ਦੀ ਪੈਦਾਵਾਰ ਹੀ ਹੁੰਦੇ ਨੇ ਉਹ ਵੀ ਕਈ ਵਾਰੀ ਕਹਿ ਦਿੰਦੇ ਕੋਈ ਗੱਲ ਨੀ ਜੀ ਕੁੜੀ ਵਾਲੇ ਕੁੜੀ ਵੀ ਕਹਿ ਦਿੰਦੀ ਆ ਮੈਨੂੰ ਪੈਸੇ ਮਿਲਣੇ ਮੇਰੀ ਜ਼ਿੰਦਗੀ ਚ ਕੰਮ ਆਉਣਗੇ ਮੁੰਡਾ ਕਹਿੰਦਾ ਸਹੁਰਿਆਂ ਨੀ ਫਰੀ ਦੇ ਮਿਲ ਰਹੇ ਆ ਲੈ ਲਓ ਸਾਡੇ ਚ ਹਿੰਮਤ ਨੀ ਹੁੰਦੀ ਨਾ ਕਹਿਣ ਦੀ ਮੁੰਡੇ ਨੂੰ ਚਾਹੀਦਾ ਨਾ ਕਵੇ ਵੀ ਨਹੀਂ ਮੈਂ ਦਾਜ ਦੇ ਪੈਸੇ ਨਹੀਂ ਲੈਣੇ ਕਿੰਨੇ ਮੁੰਡੇ ਨੇ ਜਿਹੜੇ ਕਹਿੰਦੇ ਨੇ ਕਿੰਨੀਆਂ ਕੁੜੀਆਂ ਖੁਦ ਕਹਿੰਦੀਆਂ ਨੇ ਮਤਲਬ ਵਿਦਰੋਹ ਕਰਨ ਦੀ ਨਾ ਇੱਥੇ ਸਾਡੇ ਚ ਹਿੰਮਤ ਹੀ ਹੈ ਨੀ ਨਾ ਕਹਿਣ ਦੀ ਅਸੀਂ ਕਹਿੰਦੇ ਜਿਵੇਂ ਕਰੀ ਜਾ ਅੱਛਾ ਬਿਨਾਂ ਮਤਲਬ ਤੋਂ ਮਾਂ ਪਿਓ ਨਾਲ ਲੜੀ ਜਾਣਗੇ ਇਹ ਵੀ ਇਹ ਤਸਵੀਰ ਦਾ ਦੂਜਾ ਪਾਸਾ ਇਹ ਆ ਮੁੰਡਾ ਕਈ ਵਾਰੀ ਬੱਚੇ ਬਿਨਾਂ ਮਤਲਬ ਤੋਂ ਤਾਂ ਮਾਂ ਪਿਓ ਨਾਲ ਲੜਦੇ ਨੇ ਪਰ ਇਹ ਜੇ ਇਸ਼ੂਜ਼ ਪਿੱਛੇ ਜਿੱਥੇ ਸਟੈਂਡ ਲੈਣੇ ਹੁੰਦੇ ਨੇ ਨਾ ਉੱਥੇ ਮਾਂ ਪਿਓ ਨਾਲ ਗੱਲ ਵੀ ਨਹੀਂ ਕਰਦੇ ਇੱਕ ਹੋਰ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਮੈਂ ਪ੍ਰਦੀਪ ਗੋਇਲ ਬੋਲ ਰਿਹਾ
ਹਾਂਜੀ ਗੋਇਲ ਸਾਹਿਬ
ਹਾਂਜੀ ਹਾਂਜੀ ਤੁਸੀਂ ਅੱਜ ਮੁੱਦਾ ਤਾਂ ਬਹੁਤ ਵਧੀਆ ਲੈ ਕੇ ਆਏ ਜੀ ਜਿਹੜਾ ਜਿਹੜੀ ਸਮਾਜ ਦੀ ਇਹ ਬੁਰਾਈ ਹੈ ਨਾ ਇਹਨੂੰ ਤੁਸੀਂ ਚੱਕ ਰਹੇ ਹੋ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜਾ ਇਹ ਡੇ ਬਾਏ ਡੇ ਚੀਜ਼ ਜਿਹੜੀ ਹੈ ਨਾ ਇਹ ਬੁਰਾਈ ਵੱਧ ਹੀ ਰਹੀ ਹੈ ਘੱਟ ਨਹੀਂ ਰਹੀ
99% ਘਰਾਂ ਚ ਜੀ
ਨਹੀਂ ਵੱਧ ਵੀ ਰਹੀ ਹੈ ਤੁਸੀਂ ਇਹ ਦੇਖੋ ਹੁਣ ਵਿਆਹ ਹੈ ਨਾ ਕੋਈ ਪੰਜ ਛੇ ਦਿਨ ਚੱਲੀ ਜਾਂਦੇ ਹਨ ਵੱਧ ਹੀ ਰਹੀ ਹੈ
ਉਹ ਇੱਕ ਅੱਡ ਇਸ਼ੂ ਬਿਲਕੁਲ ਉਹ ਵੀ ਕਰਾਂਗੇ ਜੀ 7-7 ਦਿਨ ਹੋਰ ਕੋਈ ਕੰਮ ਹੀ ਨਹੀਂ ਹੈਗਾ ਵਿਆਹ ਕਿਸੇ ਦਾ ਹੋਣਾ ਹੁੰਦਾ ਮੁੰਡੇ ਗੁੰਡੇ ਦਾ ਕੰਮ ਛੱਡ ਕੇ ਕੋਈ ਬੈਠਾ ਰਹਿੰਦਾ ਕੰਮ ਉਧਰ ਮਿਲਦਾ ਨੀ ਬੰਦੇ ਨੂੰ
ਇਹ ਤਾਂ ਹੈਗਾ ਚਲੋ ਅਸੀਂ ਆਪਣਾ ਮੈਸੇਜ ਦੇ ਦਈਏ ਸੋਸਾਇਟੀ ਨੂੰ
ਹਾਂਜੀ
ਜੇ ਕਿਸੇ ਵੀ ਭੈਣ ਭਰਾ ਦੀ ਰੀਨਿਊਲ ਆ ਰਹੀ ਹੈ ਆਟੋ ਜਾਂ ਹੋਮ ਇੰਸ਼ੋਰੈਂਸ ਦੀ ਜਾਂ ਤੁਸੀਂ ਕੰਟਰੀ ਨਵੇਂ ਡਰਾਈਵਰ ਆਏ ਹੋ ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਤੋਂ ਕੋਟ ਲੈ ਸਕਦੇ ਹੋ ਮੈਂ 15 ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦਾ ਆਪਾਂ ਅਪ ਟੂ 50% ਤੱਕ ਡਿਸਕਾਊਂਟ ਪਾ ਕੇ ਤੁਹਾਡੀ ਮੰਥਲੀ ਪੇਮੈਂਟ ਨੂੰ ਡਰੋਪ ਕਰ ਸਕਦੇ ਹਾਂ ਨੀਚੇ ਲੈ ਕੇ ਆ ਸਕਦੇ ਹੋ ਤੁਹਾਡੀ ਕਾਫੀ ਸੇਵਿੰਗ ਕਰਵਾ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਰਨ ਕਰਦੇ ਹੋ ਕੋਈ ਵੀ ਤੁਹਾਡਾ ਬਿਜ਼ਨਸ ਹੈ ਜਾਂ ਬਿਜ਼ਨਸ ਚ ਗੱਡੀਆਂ ਪਾਈਆਂ ਹੋਈਆਂ ਸੋ ਤੁਹਾਨੂੰ ਉਹਦੀ ਇੰਸ਼ੋਰੈਂਸ ਚਾਹੀਦੀ ਤੁਸੀਂ ਉਹਦੇ ਬਾਬਤ ਵੀ ਮੇਰੇ ਤੋਂ ਕੋਟ ਲੈ ਸਕਦੇ ਹੋ ਜਾਂ ਜੇ ਕਿਸੇ ਵੀ ਕਾਰਨ ਕਰਕੇ ਤੁਸੀਂ ਹਾਈ ਰਿਸਕ ਡਰਾਈਵਰ ਹੋ ਗਏ ਹੋ ਕੋਈ ਨਾਨ ਪੇਮੈਂਟਸ ਹੋ ਗਈਆਂ ਕਲੇਮਸ ਜ਼ਿਆਦਾ ਹੋ ਗਏ ਟਿਕਟਸ ਮਿਲ ਗਈਆਂ ਕੋਈ ਵੀ ਕਾਰਨ ਹੋ ਸਕਦਾ ਡਰਿੰਕ ਐਂਡ ਡਰਾਈਵ ਚ ਤੁਸੀਂ ਚਾਰਜ ਹੋ ਚੁੱਕੇ ਹੋ ਤੁਹਾਨੂੰ ਉਹਦੇ ਲਈ ਇੰਸ਼ੋਰੈਂਸ ਚਾਹੀਦੀ ਆਪਣੀ ਪਰਸਨਲ ਗੱਡੀ ਲਈ ਤਾਂ ਤੁਸੀਂ ਮੈਨੂੰ ਕਾਲ ਕਰੋ ਮੇਰੇ ਤੋਂ ਇੱਕ ਵਾਰੀ ਕੋਟ ਲੈ ਕੇ ਦੇਖੋ ਕੰਪੇਅਰ ਕਰਕੇ ਦੇਖ ਲਓ ਜੇ ਤੁਹਾਨੂੰ ਠੀਕ ਲੱਗਦਾ ਤਾਂ ਡਿਸੀਜ਼ਨ ਤੁਹਾਡਾ ਹੋਏਗਾ ਇਹ ਸਾਰੇ ਕੰਮ ਲਈ ਮੇਰਾ ਨੰਬਰ ਹੈ 6472703-6472378 ਤੇ ਕਾਲ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ ਬਰਾੜ ਸਾਹਿਬ ਮੁੱਦਾ ਤੁਹਾਡਾ ਬਹੁਤ ਵਧੀਆ
ਜੀ ਥੈਂਕ ਯੂ ਧੰਨਵਾਦ ਤੁਹਾਡਾ
ਥੈਂਕ ਯੂ
ਦੋਸਤੋ ਰਾਈਜ਼ ਸੀਪੀਏ LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਇਹ ਸੁਨੇਹਾ ਦਿੰਦੇ ਨੇ ਕਹਿੰਦੇ ਜੀ ਜਿਹੜੀਆਂ ਟੈਕਸ ਸਰਵਿਸਿਜ਼ ਹੁੰਦੀਆਂ ਨੇ ਨਾ ਜਦੋਂ ਤੁਸੀਂ ਟੈਕਸ ਫਾਈਲ ਕਰਦੇ ਹੋ ਸਾਲ ਬਾਅਦ ਇਹ ਬੜਾ ਸੀਰੀਅਸ ਕੰਮ ਹੁੰਦਾ ਇਹ ਐਵੇਂ ਇਹਨੂੰ ਲਾਈਟਲੀ ਨਾ ਲਿਆ ਕਰੋ ਹੈਨਾ ਇਹ ਕਹਿੰਦੇ ਪ੍ਰੋਫੈਸ਼ਨਲ ਜਿਹੜਾ ਸੀਪੀਏ ਹੁੰਦਾ ਅਕਾਊਂਟੈਂਟ ਉਹਦੇ ਕੋਲ ਜਾਓ ਤੁਹਾਨੂੰ ਪਰਸਨਲ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ ਕਾਰਪੋਰੇਟ ਟੈਕਸ ਆ ਐਸਟੇਟ ਟੈਕਸ ਟਰੱਸਟ ਰਿਟਰਨਸ ਨੇ ਨਾਟ ਫਾਰ ਪ੍ਰੋਫਿਟ ਤੁਸੀਂ ਟੈਕਸ ਰਿਟਰਨਸ ਫਾਈਲ ਕਰਨੀਆਂ ਤੁਹਾਨੂੰ ਅਕਾਊਂਟਿੰਗ ਸਰਵਿਸਿਜ਼ ਚਾਹੀਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ HST ਪੇਰੋਲ ਸਪੋਰਟ ਚਾਹੀਦੀ ਹੈ ਹੈਨਾ ਤੁਹਾਨੂੰ ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ ਕਾਰਪੋਰੇਟ ਰੀਆਰਗੇਨਾਈਜੇਸ਼ਨ ਕਰਨੀਆਂ ਐਸਟੇਟ ਫਰੀਜ਼ ਸ਼ੇਅਰ ਐਸੈਟ ਸੇਲ ਪਰਚੇਜ਼ CRA ਆਡਿਟ ਨੋਟਸ ਆਫ ਓਬਜੈਕਸ਼ਨ ਆ ਕੋਈ CRA ਨਾਲ ਡੀਲ ਕਰ ਰਹੇ ਹੋ ਮਾਹਰ ਅਕਾਊਂਟੈਂਟ ਦੀ ਜ਼ਰੂਰਤ ਹੈ ਜੀ ਇਹਨਾਂ ਨਾਲ ਤਾਲਮੇਲ ਕਰ ਲਿਓ 6478471000 ਇਹਨਾਂ ਦਾ ਨੰਬਰ ਆ 6478471000 ਮਨਪ੍ਰੀਤ ਸਿੰਘ ਬਰਾੜ ਇਹਨਾਂ ਦਾ ਆਫਿਸ 1625 ਸਟੀਲਜ਼ ਐਵਨਿਊ ਈਸਟ ਬਰੈਂਪਟਨ ਸਟੀਲਜ਼ ਤੇ ਐਡਵਾਂਸ ਦੇ ਇੰਟਰਸੈਕਸ਼ਨ ਕੋਲ ਸਟੀਲ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲ ਇਹਨਾਂ ਦਾ ਆਫਿਸ ਆ ਮਨਪ੍ਰੀਤ ਸਿੰਘ ਬਰਾੜ 6478471000 ਹਰ ਕਿਸਮ ਦੀਆਂ ਅਕਾਊਂਟਿੰਗ ਦੀਆਂ ਸਰਵਿਸਿਜ਼ ਲਈ ਤੁਸੀਂ ਰਾਈਜ਼ CPA LLP ਕੋਲ ਜਾਣਾ ਅਕਾਊਂਟਿੰਗ ਟੈਕਸ ਐਂਡ ਐਡਵਾਈਜ਼ਰੀ ਸਰਵਿਸਿਜ਼ ਲਈ ਅਮਨਦੀਪ ਕਪਲਾ ਆਸਰਾ ਲਾਇਰਜ਼ ਵਾਲੇ ਇਹ ਜੀ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ। ਰੀਅਲ ਸਟੇਟ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਨਾ, ਕਲੋਜ਼ਿੰਗ ਕਰਾਉਣੀ ਹੈ, ਬਾਇਰ ਹੋ, ਸੈਲਰ ਹੋ, ਛੋਟੀ ਵੱਡੀ ਪ੍ਰਾਪਰਟੀ ਖਰੀਦੀ ਹੈ, ਇੱਕ ਵਾਰੀ ਇਹਨਾਂ ਨਾਲ ਜ਼ਰੂਰ ਤਾਲਮੇਲ ਕਰਿਓ। ਜਿਹੜਾ ਕੰਮ ਕਰਦਿਆਂ ਨੂੰ ਕਿਸੇ ਨੂੰ 15-17 ਸਾਲ ਹੋ ਗਏ, ਉਹੋ ਹੀ ਕੰਮ ਵਾਰ ਵਾਰ ਕਰਦੇ ਆ ਤੇ ਨਾਲ ਦੀ ਨਾਲ ਆਪ ਨੂੰ ਅਪਗ੍ਰੇਡ ਵੀ ਕਰਦੇ ਆ, ਉਹ ਮਾਹਰ ਹੁੰਦੇ ਨੇ, ਮਹਾਰਤ ਹੋ ਜਾਂਦੀ ਹੈ ਉਹਨਾਂ ਨੂੰ। ਇਸ ਕੰਮ ਚ ਮਾਹਰ ਨੇ ਸਿਰਫ ਇਹੀ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੀ। ਜਦੋਂ ਵੀ ਕਲੋਜ਼ਿੰਗ ਹੋਵੇ 905-456-2020 ਤੇ ਅਮਨਦੀਪ ਕਪਲਾ ਆਸਰਾ ਲੋਇਰਜ਼ ਵਾਲੇ ਨੂੰ ਕਾਲ ਕਰ ਲਿਓ 9054562020। ਕੁਝ ਕਾਲਰ ਸਾਡੇ ਨਾਲ ਨੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਬਰਾਰ ਸਾਹਿਬ,
ਠੀਕ ਠਾਕ ਹੋ ਜੀ?
ਜੀ ਚੜ੍ਹਦੀ ਕਲਾ ਬਰਾਰ ਸਾਹਿਬ, ਤੁਹਾਡੀਆਂ ਗੱਲਾਂ 50% ਠੀਕ ਨੇ, 50% ਨਹੀਂ ਅੱਜ ਠੀਕ।
ਕਿਆ ਬਾਤ ਹੈ ਜੀ, ਕੋਈ ਤਾਂ ਬੜੀ ਵਧੀਆ ਗੱਲ ਆ, 50% ਠੀਕ ਆ, ਆਪਾਂ ਤਾਂ ਠੀਕ ਨੂੰ ਦੇਖਣਾ ਹੈ ਨਾ, ਬਾਕੀ ਆਪਾਂ ਡਿਸਕਸ਼ਨ ਕਰ ਲੈਂਦੇ ਆ।
ਤੁਹਾਡਾ ਜਿਹੜਾ ਕੋਈ ਵੀ ਤੁਸੀਂ ਲਿਆਉਂਦੇ ਬੜਾ ਦਿਲਚਸਪ ਹੁੰਦਾ, ਬੜਾ ਮਨ ਨੂੰ
ਤੁਹਾਡੇ
ਨਾਲ ਤੇ ਜੁੜੀ ਦਾ ਨਾ, ਤੁਹਾਡੇ ਨਾਲ ਦੇਖੋ ਆਪਣਾ ਇੱਕ ਕਿਸਮ ਦੀ ਹੋਣਾ ਪਿਆਰ ਮੁਹੱਬਤ
ਜੀ।
ਅੱਛਾ ਕੀ ਹੋਇਆ ਕਿ ਨਾ, ਜਿਹੜਾ ਇਨਸਾਨ ਆ ਨਾ ਤੇ ਜਾਨਵਰ ਚ ਬੜਾ ਫਰਕ ਆ। ਇਨਸਾਨ ਦੀਆਂ ਭਾਵਨਾ ਤੇ ਜਜ਼ਬਾਤ ਹੁੰਦੇ ਆ, ਜਾਨਵਰਾਂ ਦੇ ਨਹੀਂ ਹੁੰਦੇ। ਇਸ ਕਰਕੇ ਜਿਹੜੀ ਰੇਂਜ ਮੈਰਿਜ ਆ ਜਾਂ ਆਪਣੇ ਮਾਂ ਪਿਓ ਜਿਹੜੇ ਆਪਣੇ ਬੱਚੀ ਬੱਚੇ ਲਏ ਸੋਚਦੇ ਆ ਨਾ, ਉਹ ਉਹਨਾਂ ਦੀ ਇੱਕ ਕਨੈਕਟਿਵਿਟੀ ਹੁੰਦੀ, ਜਜ਼ਬਾਤ ਹੁੰਦੀ, ਉਹ ਇੱਕ ਆਪਣਾ ਖਾਸ ਕਿਸਮ ਦਾ, ਜਿਹਦਾ ਬੱਚੀ ਬੱਚੇ ਦਾ ਸ਼ਾਦੀ ਜਾਂ ਹੋਏ ਨਾ, ਉਹਨੂੰ ਉਹ ਹੀ ਫੀਲ ਕਰ ਸਕਦਾ।
ਬਿਲਕੁਲ,
ਤੇ ਨਾਟ ਬੈਡ, ਅਰੇਂਜ ਮੈਰਿਜ ਕੋਈ ਬੈਡ ਨਹੀਂ, ਬੜੀ ਅੱਛੀ ਚੀਜ਼ ਹੈ। ਅੱਜ ਤੋਂ 100-200 ਸਾਲ ਪਹਿਲੇ ਯੂਨਾਨ, ਗ੍ਰੀਸ, ਇਟਲੀ, ਇਨ੍ਹਾਂ ਮੁਲਕਾਂ ਚ ਇਹ ਆਮ ਰਿਵਾਜ ਸੀ, ਬਹੁਤ ਸਾਰਿਆਂ ਮੁਲਕਾਂ ਚ। ਤੇ ਹੁਣ ਵੀ ਹਲੇ ਇਟਲੀ ਹੋ ਗਿਆ, ਪੁਰਤਗੀਜ਼, ਗ੍ਰੀਕ, ਇਨ੍ਹਾਂ ਦੇ ਵਿਚ ਵੀ ਜਿਹੜੇ ਪੁਰਾਣੇ ਖਿਆਲਤ ਦੇ ਲੋਕ, ਉਨ੍ਹਾਂ ਚ ਵੀ ਰੇਂਜ
ਮੈਰਿਜ
ਤੇ ਮੈਜੋਰਟੀ ਹੁਣ ਘੱਟ ਗਿਆ, ਹੁਣ ਥੋੜਾ ਓਪਨ ਮਾਈਂਡ ਹੋ ਗਏ ਆ ਸਾਡੇ ਏਸ਼ੀਆ ਦੇ ਵਿਚ ਵੀ, ਇਸ ਬੈਲਟ ਚ ਨਾ, ਠੀਕ ਹੈ। ਇਹ ਨੀ ਤੀਸਰਾ ਜਿਹੜੀ ਜੇਲ ਦੀ ਗੱਲ ਨਾ, ਉਹ ਮੈਂ ਤੁਹਾਡੇ ਨਾਲ ਐਗਰੀ ਆ ਕਿ ਜੇਲ ਜਿਹੜਾ ਹੱਟ ਦਰਮੀ ਬਹਾਉਂਦੇ ਨਾ, ਉਹ ਇੰਨਾ ਜੇਜ਼ ਹੈ, ਬੱਚੀ ਨੂੰ ਦੋਗੇ ਤੇ ਅਸੀਂ ਖੜਾਂਗੇ ਜੀ।
ਹਾਂਜੀ,
ਇਹ ਗਲਤ ਚੀਜ਼ ਆ, ਠੀਕ ਹੈ ਨਾ ਜੀ। ਕੋਈ ਕਸਟਮ ਜਾਂ ਸਟੈਬਲਿਸ਼ ਕੋਈ ਐਸੀ ਚੀਜ਼ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਮਾੜਾ ਮਤਲਬ ਕਿਸੇ ਨੂੰ ਮਜਬੂਰੀ ਚ ਪਾਵੇ ਨਾ, ਕਿਸੇ ਫੈਮਿਲੀ ਤੇ। ਅਗਲਾ ਫੈਮਿਲੀ ਫੋਰਡ ਜਾਂ ਤਾਂ ਬੱਚੀ ਬੱਚਾ ਫਿਰ ਬੈਠਾ ਰਹੇਗਾ ਸਾਰੀ ਉਮਰ, ਚੱਲੀ ਨਹੀਂ ਰਹੇਗੀ, ਰਾਈਟ, ਠੀਕ ਹੈ। ਜਦੋਂ ਬੱਚੇ ਬੱਚੇ ਹੁੰਦੇ ਆ, ਕਈ ਮੈਂ ਬੜੀਆਂ ਫੈਮਿਲੀਆਂ ਇੱਥੇ ਅਮਰੀਕਾ, ਕੈਨੇਡਾ ਚ, ਪਾਕਿਸਤਾਨ, ਇੰਡੀਆ, ਹਰ ਥਾਂ ਵਿਖੇ ਟੁੱਟਦੀਆਂ। ਇਹ ਵੀ ਕੋਈ 100% ਸਕਸੈਸਫੁਲ ਨਹੀਂ ਹੈ, ਉਹ ਵੀ ਜਾਂਦੀਆਂ ਨੇ, ਠੀਕ ਹੈ। ਤੇ ਬਸ ਇਹ ਆ ਕਿ ਬਿਹਤਰ ਹੋਣਾ ਚਾਹੀਦਾ, ਰੱਬ ਬਿਹਤਰ ਕਰੇ ਸਾਰੇ ਲਈ, ਕਿ ਕੋਈ ਹੱਟਦਰਮੀ ਜਾਂ ਇਸ ਤਰ੍ਹਾਂ ਦਾ ਸਟੈਪ, ਕੋਈ ਰਿਟ ਨਹੀਂ ਕਾਇਮ ਹੋਣੀ ਚਾਹੀਦੀ ਕਿਸੇ ਦਿਨ ਦਾ, ਕਿ ਜਨਾਬ ਲਈ ਜੇ ਤੋਂ ਬਗੈਰ ਬੱਚੇ ਦਾ ਵਿਆਹ ਨਹੀਂ ਹੋ ਸਕਦਾ। ਇਹ ਬੜੀ ਭੈੜੀ ਜਿਹੜੀ ਕਸਟਮ ਵੈਲਿਊ ਜੋ
ਮੇਰੇ ਕਹਿਣ ਦਾ ਮਤਲਬ ਤਾਂ, ਸਾਡੀ ਗੱਲ ਬਿਲਕੁਲ ਠੀਕ, ਹੋਲਡ ਕਰਕੇ ਰੱਖਿਓ। ਮੈਂ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਵੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਭਾਵੇਂ ਅਰੇਂਜਡ ਹੋਵੇ, ਭਾਵੇਂ ਲਵ ਮੈਰਿਜ ਹੋਵੇ, ਬਿਨਾਂ ਅੰਡਰਸਟੈਂਡਿੰਗ ਤੋਂ ਲਵ ਮੈਰਿਜ ਵੀ ਮਾੜੀ ਹੈ।
ਬਰਾਰ ਸਾਹਿਬ, ਹਰ ਘਰ ਦਾ ਰੋਣਾ ਪੂਰੀ ਦੁਨੀਆਂ ਜਾ ਕੇ 90% ਅੰਡਰਸਟੈਂਡਿੰਗ ਟੁੱਟ ਜਾਂਦੀਆਂ ਨੇ। ਜੋ ਤੁਸੀਂ ਪ੍ਰੈਕਟੀਕਲ ਲਾਈਫ ਚ ਪੈਂਦੇ ਹੋ, ਅੰਡਰਸਟੈਂਡਿੰਗ ਆ ਰਹੀ ਨੇ, ਹਿਊਮਨ ਨੇਚਰ ਆ। ਤੁਸੀਂ ਜੇ 100% ਬੁੱਢੀ ਦੀ ਨੇਚਰ ਨਾਲ ਨੀ ਚੱਲ ਸਕਦੇ, ਬੁੱਢੀ ਬੰਦੇ ਦੀ ਨੇਚਰ ਨਾਲ ਨੀ ਚੱਲ
ਸਕਦੇ, ਬਦਲ ਲੋ, ਫਿਰ ਲੜਨ ਨਾਲੋ, ਮਰਨ ਨਾਲੋ, ਫਿਰ
ਸਿਸਟਮ ਚੱਲਣਾ। ਇਨਸਾਨ ਤੁਸੀਂ ਕਹਿ ਰਹੇ ਨਾ, ਮਰਨਾ ਹੀ ਮਰਨਾ, ਸਾਰਿਆਂ ਜਾਣਾ ਇੱਕ ਦਿਨ, ਜਾਨ ਛੁੱਟਣੀ, ਫਿਰ ਤਾਂ ਹੀ ਦੁਨੀਆਂ।
ਪਰ ਮਾਲ ਬੜਾ ਹੀ ਗਲਤ ਆ, ਕੁੱਟਮਾਰ, ਕਤਲ ਤੇ ਆਹ,
ਇਹ ਤੇ ਬੜੀ ਭੈੜੀ ਗੱਲ ਹੈ ਨਾ। ਉਸ ਚੀਜ਼ ਤੇ ਮੈਂ ਤੁਹਾਡਾ ਐਗਰੀ
ਆ,
50% ਤੁਹਾਨੂੰ ਮਿਲ ਗਿਆ,
ਬਿਲਕੁਲ।
ਜਿਹੜਾ ਇੱਕ ਕਿਸਮ ਦਾ ਹਵਾ ਲੋਕੀ ਬਣਾਉਂਦੇ ਨੇ ਨਾ, ਉਹ ਅਰੇਂਜ ਮੈਰਿਜ ਦੇ ਆ, ਫਲਾਣ, ਇਹ ਸਾਰਾ ਘੋਸਲੇ ਹੁੰਦੇ ਆ, ਵਿਚੋਂ ਆਪ ਹੈਪੀ ਨੀ ਹੁੰਦੇ, ਠੀਕ ਹੈ ਨਾ। ਔਰ ਆਪਣੇ ਫਿਰ ਸਿਸਟਮ ਨਾਲ ਉਹ ਦੂਜਿਆਂ ਨੂੰ ਚਲਾਉਣਾ ਚਾਹੁੰਦੇ ਆ, ਅਸਲ ਚੀਜ਼ ਹੈ।
ਬਿਲਕੁਲ ਨਹੀਂ, ਬਿਲਕੁਲ ਬਿਲਕੁਲ ਜੀ, ਤੁਹਾਡੀ ਗੱਲ ਪੂਰੀ ਦਰੁਸਤ ਆ। ਗੱਲ ਤਾਂ ਇਹੀ ਚੱਲ ਰਹੀ ਆ ਵੀ ਮੈਰਿਜ ਤੇ ਆਪਾਂ ਕਿੰਤੂ ਨਹੀਂ ਕਰ ਰਹੇ, ਜਿਹਦੇ ਜਿਹਦਾ ਜੀ ਕਰਦਾ।
ਬੜੇ ਬੜੇ ਸਕਸੈਸਫੁਲ ਜਾਂਦੇ ਨੇ, ਲਵ ਮੈਰਿਜਾਂ ਟੁੱਟਦੀਆਂ ਵੀ ਬੜੀਆਂ ਨੇ।
ਬਿਲਕੁਲ ਬਿਲਕੁਲ ਜੀ, ਬਿਲਕੁਲ। ਅਰੇਂਜਡ ਮੈਰਿਜ ਹੋਵੇ, ਲਵ ਮੈਰਿਜ ਹੋਵੇ, ਜਿਹੇ ਜੀ ਮਰਜ਼ੀ ਕਰਾਓ ਜੀ, ਭਾਵੇਂ ਵੈਬਸਾਈਟ ਤੋਂ ਦੇਖ ਕੇ ਕਰਾਓ, ਰਿਲੇਸ਼ਨਸ਼ਿਪ ਬਣਾ ਕੇ, ਭਾਵੇਂ ਡੇਟਿੰਗ ਕਰਕੇ ਕਰਾਓ, ਇਹ ਤੁਹਾਡਾ ਪਰਸਨਲ ਮਸਲਾ। ਗੱਲ ਤਾਂ ਇੰਨੀ ਹੋਈ ਆ ਬਈ, ਅੰਡਰਸਟੈਂਡਿੰਗ ਹੋਵੇ ਉਨੀ ਦੇਰ ਚਲੋ, ਜਦੋਂ ਨਹੀਂ ਅੰਡਰਸਟੈਂਡਿੰਗ ਬਣਦੀ ਜਾਂ ਅੰਡਰਸਟੈਂਡਿੰਗ ਬਦਲ ਗਈ, ਫਿਰ ਕੋਈ ਗੱਲ ਨਹੀਂ, ਫਿਰ ਸਾਥੀ ਬਦਲ ਲਓ, ਐਡੀ ਵੀ ਕੀ ਗੱਲ ਆ। ਸਾਡੀ ਸੋਸਾਇਟੀ ਚ ਇਹ ਆ ਨਾ ਵੀ ਇਹ ਸੰਯੋਗ, ਪਹਿਲੀ ਗੱਲ ਤਾਂ ਦੇਖੋ ਕਿੱਡਾ ਦੋਗਲਾ ਪਾਣਾ, ਕਹਿਣਗੇ ਜੀ ਸੰਯੋਗ ਆ ਜਿਹੜੇ ਧੁਰੋਂ ਲਿਖ ਕੇ ਆਏ ਆ। ਅੱਛਾ ਭਾਈ, ਜੇ ਧੁਰੋਂ ਲਿਖ ਕੇ ਆਇਆ ਤਾਂ ਫਿਰ ਕਤਲ ਕਿਵੇਂ ਹੋ ਗਏ? ਅੱਛਾ ਜੇ ਧੁਰੋਂ ਲਿਖ ਕੇ ਆਇਆ ਸਾਰਾ ਕੁਛ, ਫਿਰ ਤਾਂ ਬਸ ਸਾਰੀ ਗਿਆ, ਫਿਰ ਜੇ ਤੂੰ ਲਿਖ ਕੇ ਆਇਆ ਫਿਰ ਦਹੇਜ ਕਾਹਨੂੰ, ਦਾਜ ਕਾਹਨੂੰ ਦਿੰਦੇ ਹੋ, ਫਿਰ ਦਹੇਜ ਕਾਹਨੂੰ ਦਿੰਦੇ ਹੋ, ਹੈਨਾ? ਫਿਰ ਹੋਰ ਚੀਜ਼ਾਂ ਕਿਉਂ ਮੰਗ ਕਰਦੇ ਹੋ? ਤਾਂ ਲਿਖ ਕੇ ਹੀ ਆਇਆ, ਫਿਰ ਹੋ ਹੀ ਜਾਣਾ। ਜਾਣੀ ਇਹ ਕਹਿਣ ਦਾ ਮਤਲਬ ਆ ਵੀ ਸਾਡੀਆਂ ਪ੍ਰੋਬਲਮ ਬਹੁਤ ਨੇ ਕਲਚਰ ਦੇ ਵਿੱਚ, ਠੀਕ ਹੈ, ਹੁੰਦੀਆਂ ਨੇ। ਦੇਖੋ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਲਾ ਲਿਓ, ਅਰੇਂਜ ਮੈਰਿਜ ਸਾਡੇ ਮਾਂ ਪਿਓ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਜਿਵੇਂ ਵੀਰ ਜੀ ਦੱਸ ਕੇ ਗਏ ਨੇ, ਅਲੱਗ ਅਲੱਗ ਕਲਚਰ ਚ ਹੁੰਦਾ, ਆਹ ਵੀ ਕਾਇੰਡ ਆਫ ਅਰੇਂਜ ਮੈਰਿਜਿਸ ਹੀ ਨੇ ਜਿਹੜੀਆਂ ਅੱਜ ਕੱਲ ਜਿਹੜੀਆਂ ਡੇਟਿੰਗ ਸਾਈਟਸ ਨੇ, ਉਦੋਂ ਬਾਅਦ ਮੁੰਡੇ ਕੁੜੀਆਂ ਇਕੱਠੇ ਹੁੰਦੇ ਆ। ਲਵ ਮੈਰਿਜ ਹੋਰ ਹੁੰਦੀ ਆ, ਪਿਆਰ ਮੁਹੱਬਤ ਇੱਕ ਖਾਸ ਉਮਰ ਦੇ ਵਿੱਚ ਉਹਨੂੰ ਆਪਾਂ ਨਾ, ਦੇਖੋ ਤੁਸੀਂ, ਮੈਨੂੰ ਪਤਾ ਨੀ ਮੈਂ ਸ਼ਬਦਾਂ ਚ ਕਿਵੇਂ ਕਵਾਂ, ਪਿਆਰ ਮੁਹੱਬਤ ਜਿਹੜਾ ਨਾ ਇੱਕ ਖਾਸ ਉਮਰ ਦੇ ਵਿੱਚ ਹੋਣਾ, ਉਹ ਬਕਾਇਦਾ ਉਹਦੇ ਪਿੱਛੇ ਕੁਦਰਤ ਆ, ਉਹਦੇ ਪਿੱਛੇ ਨੇਚਰ ਨੇ, ਜਿਹੜੇ ਸਾਡੇ ਅੰਦਰ ਹਾਰਮੋਨਸ ਭਰੇ ਹੋਏ ਨੇ ਇੱਕ ਖਾਸ ਉਮਰ ਦੇ ਵਿੱਚ, ਜੇ ਉਹ ਹਾਰਮੋਨਸ ਐਕਟੀਵੇਟ ਨਹੀਂ ਹੁੰਦੇ ਤਾਂ ਬੰਦਾ ਜਾਂਦਾ, ਇਨਸਾਨ ਬੰਦਾ ਮੀਨਸ ਆਦਮੀ ਜਾਂ ਔਰਤ, ਇਟ ਮੀਨਸ ਉਹ ਫਿਜ਼ੀਕਲੀ ਜਾਂ ਮੈਂਟਲੀ ਸਿੱਕ ਨੇ ਜੇ, ਹਾਂ ਉਹ ਜਿਹੜਾ ਇੱਕ ਦੂਜੇ ਪ੍ਰਤੀ ਮੇਲ ਫੀਮੇਲ ਦੀ ਅਟ੍ਰੈਕਸ਼ਨ ਆ, ਉਹਦਾ ਸੱਭਿਅਕ ਸੋਸਾਇਟੀ ਦੇ ਵਿੱਚ ਉਹਦਾ ਵਿਖਾਵਾ ਕਿਵੇਂ ਕਰਨਾ, ਹੈਨਾ, ਵਿਦ ਇਨ ਲਿਮਿਟਸ ਤੁਸੀਂ ਉਹ ਮਤਲਬ ਕਿਵੇਂ ਇੰਟਰੈਕਸ਼ਨ ਕਰਨੀ, ਉਹ ਇੱਕ ਡਿਫਰੈਂਟ ਚੀਜ਼ ਆ। ਪਰ ਜੇ ਕੋਈ ਇਹ ਕਹਿੰਦਾ ਵੀ ਪਿਆਰ ਮੁਹੱਬਤ ਝੂਠ ਹੁੰਦਾ, ਹੋ ਹੀ ਨਹੀਂ ਸਕਦਾ, ਬੰਦਾ ਤਾਂ ਸੋਚਣ ਲੱਗ ਗਿਆ, ਤੇ ਜਾਨਵਰਾਂ ਦੀਆਂ ਜਿਹੜੀਆਂ ਪੁਸ਼ਤਾਂ ਨੇ ਅੱਗੇ ਕਿਵੇਂ ਵੱਧਦੀਆਂ ਨੇ ਜੀ, ਫਿਰ ਇਹ ਸੋਚ ਲਓ। ਇਸ ਕਰਕੇ ਕੁਦਰਤ ਬਾਹਰੀ ਚੀਜ਼ ਨਹੀਂ ਕੋਈ, ਹਾਂ ਬਾਹਰੀ ਵੀ ਹੈਗੀ ਆ, ਪਰ ਕੁਦਰਤ ਸਾਡੇ ਸਰੀਰਾਂ ਦੇ ਵਿੱਚ ਧੜਕਦੀ ਆ। ਬੱਚਾ ਜਵਾਨ ਹੁੰਦਾ ਹਨਾ ਇੱਕ ਖਾਸ ਉਮਰ ਦੇ ਵਿੱਚ, ਜੇ ਤੁਸੀਂ ਬੱਚਿਆਂ ਨੂੰ ਕੈਦ ਦੇ ਵਿੱਚ ਬੰਨ ਕੇ ਰੱਖੀ ਰੱਖੋਗੇ, ਅਲਟੀਮੇਟਲੀ ਉਹ ਮਾਨਸਿਕ ਜਾਂ ਸਰੀਰਕ ਤੌਰ ਤੇ ਬਿਮਾਰ ਹੋ ਜਾਣਗੇ। ਤੇ ਜਿਹੜੇ ਐਕਸੈਪਟ ਵੀ ਕਰਦੇ ਨੇ ਨਾ ਇਸ ਗੱਲ ਨੂੰ ਵੀ ਉਸ ਏਜ ਦੇ ਵਿੱਚ ਮੇਲ ਤੇ ਫੀਮੇਲ ਚ ਅਟ੍ਰੈਕਸ਼ਨ ਨਹੀਂ ਹੁੰਦੀ, ਉਹ ਵੀ ਕੁਦਰਤ ਦਾ ਜਿਹੜਾ ਇੱਕ ਆਪਣਾ ਵਿਧੀ ਵਿਧਾਨ ਕਾਨੂੰਨ ਆ, ਕੁਦਰਤ ਦਾ ਜਿਹੜੇ ਇਹਦੇ ਰੂਲਸ ਐਂਡ ਰੈਗੂਲੇਸ਼ਨਸ ਸੈਲਫ ਮੈਨੇਜਮੈਂਟ ਦੇ ਹੈਗੇ ਨੇ ਕੁਦਰਤ ਦੇ, ਇਹਦਾ ਮਤਲਬ ਉਹਨੂੰ ਵਿਰੋਧ ਕਰ ਰਹੇ ਹੋ ਤੁਸੀਂ। ਖੈਰ ਆਪਾਂ ਐਂ ਕਰਦੇ ਹਾਂ ਜੀ, ਆਪਾਂ ਛੋਟੀ ਜੀ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ। ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਰਾਜ ਕਾਰਪੇਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪੇਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233, ਰਾਜ ਕਾਰਪੇਟ ਐਂਡ ਫਲੋਰਿੰਗ।
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਜ਼ CPA LLP। ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਜ਼ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲੂਸ਼ਨਸ। ਸਿਰਫ ਟੈਕਸ ਹੀ ਨਹੀਂ, financial statements, bookkeeping, payroll support, HST or WSIB सेवावां भी उपलब्ध। नाले जे तुहानू चाहिदी है expert advisory, corporate reorganization, asset sale and purchase, CRA audit या notice of objection च पूरी मदद। ताँ हुने ही विजिट करो यूनिट 20 1625 स्टीयर्स एवेन्यू ईस्ट ब्रैम्पटन या कॉल करो मनप्रीत सिंह बरार जीनू 647-847-1000 तुसी इना दी वेबसाइट भी विजिट कर सकते हो risecpallp.ca
अप्लायंस जंक्शन जे तुसी फ्रिज स्टोव वाशर ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो टू लोकेशन टू सर्व यू 20 क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0053 905-450-0054 अप्लायंस जंक्शन हर कीमत नु बीट करनगे
समोसा एंड स्वीट फैक्टरी दी तक गाली कुजोरे तुम्मा पया जे चारे पासे तुसी भी आओ 1850 Albion Road in Rexdale 416213-1165
गार्निशमेंट पावर ऑफ सेल नोटिस बैंक वलो पैसे दी मंग उड़े ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्ता कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
एक बारी फिर निघा स्वागत जी आज अपनी ना एक खास मसले दे उत्ते गलबात चल रही है ये मसला क्योंकि इत्थे भी जुड़े हूं आपां किते ना कोई महीने च इक अद्धी वारी कोई प्रोग्राम करदे हुंदे आ बाहर अपने इंडिया बारे जां पंजाब बारे कोई खास मसला होवे तां पर इस ਪਰ ਇਹ ਸਾਡੀਆਂ ਜ਼ਿੰਦਗੀਆਂ ਬਾਰੇ ਆ ਸਾਡੇ ਘਰਾਂ ਚ ਜਿਹੜਾ ਕੁਝ ਚੱਲ ਰਿਹਾ ਉਹਨਾਂ ਬਾਰੇ ਆ ਤੇ ਸਾਡੇ ਜਿਹੜੀਆਂ ਪੁਰਾਣੀਆਂ ਰਵਾਇਤਾਂ ਪਈਆਂ ਹੋਈਆਂ ਰਿਵਾਜ ਬਣੇ ਹੋਏ ਉਹਨਾਂ ਬਾਰੇ ਇਸ ਕਰਕੇ ਇਹਨਾਂ ਗੱਲਾਂ ਬਾਰੇ ਗੱਲ ਕਰਨ ਦੀ ਜ਼ਰੂਰਤ ਆ ਤੇ ਬਾਰ ਬਾਰ ਗੱਲ ਕਰਨ ਦੀ ਜ਼ਰੂਰਤ ਆ ਜ਼ਰੂਰਤ ਇਸ ਕਰਕੇ ਆ ਕਿਉਂਕਿ ਫਰਕ ਸਿਰਫ ਇੰਨਾ ਹੀ ਆ ਉੱਥੇ ਸਾਡੇ ਚ ਬਹੁਤੇ ਲੋਕ ਆਰਥਿਕ ਤੌਰ ਤੇ ਉਹ ਮਜ਼ਬੂਤ ਨਹੀਂ ਹੁੰਦੇ ਜਾਂ ਹੁੰਦੇ ਵੀ ਆ ਉਹ ਬਹੁਤਾ ਧਿਆਨ ਨਹੀਂ ਦਿੰਦੇ ਇੱਥੇ ਅਸੀਂ ਆਰਥਿਕ ਤੌਰ ਤੇ ਮਜ਼ਬੂਤ ਤਾਂ ਹੋ ਜਾਂਦੇ ਆ ਕੇ ਹਨਾ ਮਤਲਬ ਜ਼ਿੰਦਗੀ ਦੀਆਂ ਲੋੜਾਂ ਤਾਂ ਸਾਡੀਆਂ ਪੂਰੀਆਂ ਹੋਣ ਲੱਗ ਜਾਂਦੀਆਂ ਪਰ ਮਾਨਸਿਕ ਤੌਰ ਤੇ ਫੇਰ ਵੀ ਅਸੀਂ ਨਾ ਓਨੇ ਮਜ਼ਬੂਤ ਨਹੀਂ ਹੁੰਦੇ ਜਿੰਨੇ ਮਜ਼ਬੂਤ ਇਹ ਲੋਕ ਹੁੰਦੇ ਨੇ ਇੱਥੋਂ ਵਾਲੇ ਬਾਹਰਲੀਆਂ ਸਭਿਅਤਾਵਾਂ ਵਾਲੇ ਜ਼ਿੰਦਗੀ ਦਾ ਆਨੰਦ ਮਾਣਦੇ ਨੇ ਭਰਪੂਰ ਤਰੀਕੇ ਦੇ ਨਾਲ ਹਨਾ ਤੁਹਾਨੂੰ ਪਤਾ ਹੀ ਆ ਗੱਲ ਮਾਨਸਿਕ ਤੌਰ ਤੇ ਤਿਆਰ ਹੋਣ ਦੀ ਆ ਪ੍ਰੋਬਲਮ ਭਾਵੇਂ ਦਾਜ ਦੀ ਆ ਕੋਈ ਹੋਰ ਜਾਂ ਕੋਈ ਹੋਰ ਆ ਪਰਿਵਾਰ ਦੇ ਵਿੱਚ ਸਮੱਸਿਆ ਇਹ ਹੈ ਬਈ ਜਦੋਂ ਵਿਆਹ ਹੁੰਦਾ ਨਾ ਦਾਜ ਵਾਲੀ ਪ੍ਰੋਬਲਮ ਇੱਥੇ ਨਹੀਂ ਹਟੀ ਅਜੇ ਤੱਕ ਇੱਥੇ ਵੀ ਚੱਲੀ ਜਾਂਦੀ ਹੈ ਟੇਢੇ ਮੇਢੇ ਤਰੀਕੇ ਨਾਲ ਕੱਲੀ ਦਾਜ ਵਾਲੀ ਪ੍ਰੋਬਲਮ ਨਹੀਂ ਕੋਈ ਹੋਰ ਵੀ ਪ੍ਰੋਬਲਮ ਆ ਜੇ ਕੁੜੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦੇ ਨਾਲੋਂ ਮਤਲਬ ਕਰਨ ਦੇ ਨਾਲੋਂ ਜਾਂ ਕੁੜੀਆਂ ਮਾਨਸਿਕ ਤੌਰ ਤੇ ਪੂਰੀਆਂ ਮਜ਼ਬੂਤ ਹੋਣ ਸਾਡਾ ਮਤਲਬ ਹੁੰਦਾ ਵੀ ਮਤਲਬ ਬਈ ਚੰਗੇ ਘਰ ਦੇ ਵਿੱਚ ਇਹ ਵਿਆਹੀਆਂ ਜਾਂਦੇ ਚੰਗੇ ਕਿਹੜਾ ਚੰਗਾ ਮੀਨਸ ਜਿਹੜਾ ਫਾਈਨੈਂਸ਼ੀਅਲੀ ਆਰਥਿਕ ਤੌਰ ਤੇ ਚੰਗਾ ਉੱਥੇ ਅਸੀਂ ਉਹ ਸਾਡੇ ਕੋਲੇ ਇੱਕ ਕੋਈ ਪੈਮਾਨਾ ਨਹੀਂ ਸਾਡੇ ਕੋਲੇ ਕੋਈ ਮੀਟਰ ਨਹੀਂ ਹੈ ਜਾਂ ਸਿਆਣਪ ਦਾ ਮੀਟਰ ਹੋਵੇ ਹਨਾ ਇਹ ਨਹੀਂ ਹੈ ਮੁੰਡਾ ਵੀ ਸਾਡਾ ਜਿਹੜਾ ਹੈਗਾ ਵੀ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਨਾਲ ਆਪਣੀ ਜ਼ਿੰਦਗੀ ਦੇ ਡਿਸੀਜਨ ਆਪ ਕਰੇ ਅਸੀਂ ਕਹਿੰਦੇ ਹਾਂ ਜੀ ਬਸ ਵਿਆਹ ਬੂਜਾ ਹੋ ਜੇ ਦੁਨੀਆ ਚੱਲਦੀ ਰਹੇ ਹਨਾ ਮਾਂ ਪਿਓ ਆ ਜਿਹੜੇ ਨੋ ਡਾਊਟ ਜਿਹੜੀ ਵੀਰ ਜੀ ਸਾਡੇ ਦੋ ਗੱਲ ਕਰਕੇ ਗਏ ਨੇ ਮਾਂ ਪਿਓ ਨੂੰ ਸ਼ੌਕ ਹੁੰਦਾ ਚਾਹ ਹੁੰਦਾ ਹੈਨਾ ਕਿਉਂਕਿ ਮਾਂ ਪਿਓ ਦੀ ਜ਼ਿੰਦਗੀ ਦਾ ਹੀ ਹੈ ਨਾ ਅੱਗੇ ਮਾਂ ਪਿਓ ਦੀ ਐਕਸਟੈਂਸ਼ਨ ਹੀ ਹੈ ਨਾ ਬੱਚੇ ਉਹ ਆਪਾਂ ਸਮਝਦੇ ਹਾਂ ਉਹਨਾਂ ਗੱਲਾਂ ਨੂੰ ਪਰ ਅਨਨੈਸੈਸਰੀ ਮਾਂ ਪਿਓ ਵੱਲੋਂ ਕਈ ਵਾਰੀ ਦਖਲਅੰਦਾਜ਼ੀ ਹੈ ਜਿਹੜੀ ਜ਼ਿਆਦਾ ਕੀਤੀ ਜਾਂਦੀ ਹੈ ਕਈ ਵਾਰੀ ਹੁਣ ਇਸ ਕੇਸ ਦੇ ਵਿੱਚ ਜਿਹੜੀ ਵਾਰ ਵਾਰ ਆਪਾਂ ਗੱਲ ਕਰ ਰਹੇ ਹਾਂ ਵੀ ਸੱਸ ਸੀ ਕੁੜੀ ਦੀ ਜਿਹੜੀ ਜੱਜ ਸੀ ਠੀਕ ਹੈ ਸਾਲ ਦੋ ਸਾਲ ਬਾਅਦ ਚਾਰ ਸਾਲ ਪੰਜ ਸਾਲ ਬਾਅਦ ਪ੍ਰੋਬਲਮ ਆ ਜੇ ਵੱਖਰੀ ਗੱਲ ਆ ਪੰਜ ਮਹੀਨਿਆਂ ਦੇ ਵਿੱਚ ਹੀ ਇਹੋ ਜਿਹਾ ਕੀ ਵਾਪਰਿਆ ਪੰਜ ਮਹੀਨਿਆਂ ਚ ਮੁੰਡਾ ਤੇ ਕੁੜੀ ਇੱਕ ਦੂਜੇ ਨਾਲ ਬਣਨੋਂ ਹਟ ਗਈ, ਪੰਜ ਮਹੀਨਿਆਂ ਚ ਲੜਾਈ ਹੋਣ ਲੱਗ ਗਈ, ਖਬਰਾਂ ਤਾਂ ਇਹ ਵੀ ਆਉਂਦੀਆਂ ਵੀ ਲੜਾਈ ਤਾਂ ਦੂਜੇ ਤੀਜੇ ਦਿਨ ਸ਼ੁਰੂ ਹੋ ਗਈ ਸੀ, ਫਿਰ ਜੇ ਲੜਾਈ ਉਹ ਸ਼ੁਰੂ ਹੋ ਗਈ ਸੀ ਫਿਰ ਸਾਡੇ ਚ ਇੰਨੀ ਹਿੰਮਤ ਹੈ ਨੀ ਵੀ ਕੋਈ ਗੱਲ ਨੀ ਭਾਈ ਅਸੀਂ ਡਿਸੀਜਨ ਗਲਤ ਲੈ ਲਿਆ, ਬਿਜ਼ਨਸ ਡਿਸੀਜਨ ਗਲਤ ਲਿਆ ਹੋਵੇ ਅਸੀਂ ਮੰਨ ਲੈਂਦੇ ਹਾਂ, ਕੋਈ ਹੋਰ ਡਿਸੀਜਨ ਗਲਤ ਲਿਆ ਹੋਵੇ ਅਸੀਂ ਮੰਨ ਲੈਂਦੇ ਹਾਂ, ਕਈ ਵਾਰੀ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਗਲਤ ਹੋ ਜਾਂਦੇ ਆ, ਫਿਰ ਮਰਨ ਨਾਲੋਂ ਹਨਾ ਇਹੋ ਜਿਹਾ ਕੁਛ ਕਰਨ ਨਾਲੋਂ ਮਾਰਨ ਨਾਲੋਂ ਕਤਲੋ ਗਾਰਦ ਨਾਲੋਂ ਕੀ ਇਹ ਡਿਸੀਜਨ ਬੈਟਰ ਨੀ ਵੀ ਜੇ ਲੜਾਈ ਇਸ ਲੈਵਲ ਦੇ ਉੱਤੇ ਪਹੁੰਚ ਗਏ ਤਾਂ ਦੂਜੇ ਦਿਨ ਹੀ ਤੁਸੀਂ ਅੱਡ ਹੋ ਜਾਓ ਭਾਈ। ਮੈਂ ਕਹੀ ਇਹੋ ਜਿਹੇ ਦਲੇਰ ਮੁੰਡੇ ਤੇ ਕੁੜੀਆਂ ਵੇਖੇ ਆ ਜਿਨ੍ਹਾਂ ਨੂੰ ਜੇ ਪਤਾ ਲੱਗ ਜਾਏ ਨਾ ਵੀ ਦੂਸਰੀ ਧਿਰ ਬਾਰੇ ਸਾਨੂੰ ਆਹ ਗੱਲ ਪਤਾ ਨੀ ਲੱਗੀ ਬਈ ਉਹ ਤਾਂ ਕਰੂਅਲ ਨੇ, ਉਹ ਮੌਕੇ ਤੇ ਈਵਨ ਉਹ ਧਾਰਮਿਕ ਰਸਮ ਜਿਹੜੀ ਜੋ ਵੀ ਹਿੰਦੂ ਧਰਮ ਚੱਲਦੀ ਆ ਜਾਂ ਸਿੱਖ ਧਰਮ ਦੇ ਵਿੱਚ ਚੱਲਦੀ ਆ ਉਹ ਧਾਰਮਿਕ ਰਸਮ ਵੇਲੇ ਜਵਾਬ ਦੇ ਦਿੰਦੇ ਆ, ਕਹਿੰਦੇ ਜੀ ਨਹੀਂ ਮੈਂ ਨੀ ਵਿਆਹ ਕਰਾਉਣਾ, ਸਾਨੂੰ ਪਤਾ ਲੱਗ ਗਿਆ ਇਸ ਗੱਲ ਦਾ, ਇੰਨੀ ਦਲੇਰੀ ਹੈ ਨੀ ਲੋਕਾਂ ਦੇ ਵਿੱਚ। ਉਹ ਕਹਿੰਦੇ ਤੁੱਥ ਮੁੱਥ ਕਰਕੇ ਇੱਕ ਵਾਰੀ ਵਿਆਹ ਹੋ ਜੂ ਮਗਰੋਂ ਸਾਰਾ ਕੁਛ ਠੀਕ ਹੋ ਜੂ, ਮਗਰੋਂ ਕੁਛ ਨੀ ਠੀਕ ਹੁੰਦਾ, ਮਗਰੋਂ ਤਾਂ ਲੜੋ ਲੜਾਈ ਹੁੰਦੀ ਆ ਹਨਾ। ਇਸ ਕਰਕੇ ਇਹ ਜ਼ਿੰਦਗੀ ਦਾ ਮੈਂ ਹੁਣ ਇਹਦੀ ਵਿਆਖਿਆ ਨਹੀਂ ਕਰ ਸਕਦਾ ਵੀ ਜ਼ਿੰਦਗੀ ਦਾ ਇਹ ਕਿੱਡਾ ਵੱਡਾ ਮਸਲਾ। ਇੱਕੋ ਹੀ ਬੰਦੇ ਦੀ ਲਾਈਫ ਚ ਸਭ ਤੋਂ ਸ਼ਾਨਦਾਰ ਇਵੈਂਟ, ਬੰਦਾ ਮੀਨਸ ਸੋਰੀ ਮਤਲਬ ਔਰਤ ਤੇ ਮਰਦ ਜਿਹੜੇ ਵਿਆਹ ਕਰਾਉਂਦੇ ਨੇ, ਮੈਜੋਰਿਟੀ ਕਰਾਉਂਦੇ ਹੀ ਨੇ ਨਾ, ਠੀਕ ਹੈ, ਜਿਹੜੇ ਸਿੰਗਲ ਨੇ ਨਹੀਂ ਕਰਾਉਂਦੇ, ਉਹਨਾਂ ਦੀ ਆਪ ਦੀ ਡਿਸੀਜਨ ਆ ਹਨਾ, ਤੇ ਜਿਹੜੇ ਵਿਆਹ ਕਰਾਉਂਦੇ ਨੇ ਨਾ ਉਹਨਾਂ ਦਾ ਸਭ ਤੋਂ ਵੱਡਾ ਇਵੈਂਟ ਆਪ ਦਾ ਵਿਆਹ ਹੁੰਦਾ ਹਨਾ। ਤੇ ਜੇ ਉਹ ਹੀ ਡਿਸੀਜਨ ਗਲਤ ਹੋ ਗਿਆ ਤੇ ਮੰਨ ਲਓ ਕੋਈ ਨੀ ਭਾਈ, ਇਹਨਾਂ ਦੇਸ਼ਾਂ ਚ ਇੱਕ ਸਿਸਟਮ ਬਣਾਇਆ ਹੋਇਆ ਵੀ ਤਰੀਕੇ ਦੇ ਨਾਲ ਲੜੋ ਲੜਾਈ ਦੇ ਨਾਲੋਂ ਤੁਸੀਂ ਐਗਜ਼ਿਟ ਕਰ ਜੋ ਹਨਾ, ਇਸ ਸੰਸਥਾ ਦੇ ਵਿੱਚੋਂ ਐਗਜ਼ਿਟ ਕਰ ਜੋ, ਐਗਜ਼ਿਟ ਸਟ੍ਰੈਟਜੀ ਚਾਹੀਦੀ ਹੈ, ਜਾਂ ਪਹਿਲਾਂ ਹੀ ਤੁਸੀਂ ਤੈਅ ਕਰ ਲਓ ਵੀ ਭਾਈ ਸਾਲ ਦੋ ਸਾਲ ਭਾਵੇਂ ਅਰੇਂਜਡ ਮੈਰਿਜ ਆ ਜਾਂ ਤੁਹਾਡੀ ਲਵ ਮੈਰਿਜ ਆ, ਇੱਕ ਛੇ ਮਹੀਨੇ ਚਾਰ ਮਹੀਨੇ ਇੱਕ ਦੂਜੇ ਨੂੰ ਸਮਝ ਤਾਂ ਲਓ ਨਾ ਤੁਸੀਂ, ਬਿਨਾਂ ਦੇਖੇ ਪਰਖੇ ਬਿਨਾਂ ਸਮਝੇ ਹਨਾ ਤੁਸੀਂ ਇੱਕ ਇਨਸਾਨ ਨਾਲ, ਕੁੜੀ ਇੱਕ ਮੁੰਡੇ ਨਾਲ ਰਹਿਣ ਜਾ ਰਹੀ ਹੈ, ਮੁੰਡਾ ਇੱਕ ਕੁੜੀ ਨਾਲ ਰਹਿਣ ਜਾ ਰਿਹਾ, ਚਾਰ ਮਹੀਨਿਆਂ ਬਾਅਦ ਗੱਲ ਆ ਰਹੀ ਹੈ ਵੀ ਉਹ ਤਾਂ ਦਾਜ ਦੇ ਲਾਲਚੀ ਸੀ, ਤਿੰਨ ਮਹੀਨਿਆਂ ਬਾਅਦ ਗੱਲ ਆ ਰਹੀ ਹੈ ਵੀ ਉਹ ਤਾਂ ਜੀ ਉਹਨੂੰ ਤਾਂ ਕੋਈ ਗੰਭੀਰ ਸਮੱਸਿਆ ਸੀ, ਕਦੋਂ ਆ ਰਹੀ ਹੈ ਜਦੋਂ ਉਹ ਕੁੜੀ ਹੈ ਜਿਹੜੀ ਪ੍ਰੈਗਨੈਂਟ ਸੀ। ਦੇਖ ਲਓ ਹੁਣ ਤੁਸੀਂ ਇਹ ਕੇਸ ਤਾਂ ਇਹੋ ਜਿਹਾ ਇੱਕ ਅੱਧਾ ਅਖਬਾਰ ਦੇ ਵਿੱਚ ਆਉਂਦਾ ਹੁੰਦਾ, ਡਾਊਰੀ ਖਾਤਰ ਜਿਹੜੀਆਂ ਡੈਥਸ ਨੇ ਥੋੜੀਆਂ ਹੁੰਦੀਆਂ ਨੇ, ਪਰ ਹਰ ਰੋਜ਼ ਜਿਹੜੀ ਘੈਂਸ ਘੈਂਸ ਚੱਲਦੀ ਹੈ ਨਾ ਉਹ ਬਸ ਸਾਰਿਆਂ ਨੂੰ ਪਤਾ, ਉਹ ਮੇਰੇ ਇੱਥੇ ਦੱਸਣ ਦੀ ਲੋੜ ਨਹੀਂ। ਮੇਰਾ ਤਾਂ ਕਹਿਣ ਦਾ ਇੰਨਾ ਹੀ ਮਤਲਬ ਆ ਵੀ ਇਹ ਜਿਹੜੀਆਂ ਪੁਰਾਣੀਆਂ ਰਸਮਾਂ ਰਿਵਾਜ ਪਏ ਨੇ ਨਾ ਇਹ ਟੇਢੇ ਮੇਢੇ ਤਰੀਕੇ ਦੇ ਨਾਲ ਇਹ ਸੁਣਾਇਆ ਜਾਂਦਾ ਜੀ ਕੁੜੀ ਨੂੰ ਹਨਾ, ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਸੁਣਾਉਂਦੇ ਨੇ, ਕਿਉਂਕਿ ਅੱਜ ਕੱਲ੍ਹ ਤਾਂ ਮੁੰਡਾ ਤੇ ਕੁੜੀ ਬਰਾਬਰ ਨੇ ਨਾ, ਮੁੰਡੇ ਵਾਲੇ ਕੁੜੀ ਨੂੰ ਸੁਣਾਉਂਦੇ ਆ, ਕੁੜੀ ਵਾਲੇ ਮੁੰਡੇ ਨੂੰ ਸੁਣਾਉਂਦੇ ਆ, ਇੱਕ ਮਤਲਬ ਇੱਕ ਦੂਜੇ ਪਰਿਵਾਰ ਦਾ ਪੂਰਾ ਨਾ ਜਿਵੇਂ ਕਹਿੰਦੇ ਆ ਵੀ ਮੇਰਾ ਖਿਆਲ ਐਕਸਰੇ ਮਸ਼ੀਨ ਉਹ ਜਿਹਾ ਐਕਸਰੇ ਨਹੀਂ ਕਰਦੀ ਹੋਣੀ, ਜਦੋਂ ਜਿੱਜਦਾਈ ਹੁੰਦੀ ਆ ਸਾਰਾ ਐਕਸਰੇ ਕੀਤਾ ਜਾਂਦਾ, ਫਿਰ ਉਹਦੇ ਲਾਂਭੇ ਦਿੱਤੇ ਜਾਂਦੇ ਨੇ। ਇਹ ਚੱਲ ਰਿਹਾ ਜੀ ਸਾਡੀ ਸੋਸਾਇਟੀ ਚ, ਇੱਥੇ ਵੀ ਚੱਲ ਰਿਹਾ, ਉੱਥੇ ਵੀ ਚੱਲ ਰਿਹਾ। ਆ ਜਿਹੜੀ ਵੀਰ ਜੀ ਗੋਇਲ ਸਾਹਿਬ ਗੱਲ ਕਰਕੇ ਗਏ ਨੇ ਉਸ ਤੋਂ ਵੀ ਵੱਡਾ ਮਸਲਾ ਵੀ ਇੰਨੇ ਇੰਨੇ ਦਿਨ ਵਿਆਹ ਚੱਲਦੇ ਨੇ, ਠੀਕ ਆ ਕਿਸੇ ਦਾ ਆਪਦਾ ਵਿਆਹ ਜਿੰਨੇ ਦਿਨ ਮਰਜ਼ੀ, ਪਰ ਵਿਆਹਾਂ ਤੇ ਫਿਰ ਗਾਹਾਂ ਵੀ ਵਿਆਹ ਤੇ ਜਿਹੜੇ ਗੈਸਟ ਨੇ ਉਹਨੇ ਆਹ ਸੂਟ ਪਾ ਕੇ ਆਉਣਾ, ਇਹੋ ਜਿਹਾ ਪਾ ਕੇ ਆਉਣਾ, ਆਹ ਕਰਕੇ ਆਉਣ ਲੋ, ਵਿਆਹ ਕਿਸੇ ਦਾ $500-700,000 ਬੰਦਾ ਕੋਈ ਹੋਰ ਲਾਈ ਜਾਵੇ, ਨਾਲੇ ਚਾਰ ਦਿਹਾੜੀਆਂ ਛੱਡ ਕੇ ਆਵੇ, ਲੌਜੀਕਲ ਨਹੀਂ ਬਣਦਾ ਗਾ ਤੇ ਪੋਸੀਬਲ ਵੀ ਨਹੀਂ ਹੈਗਾ, ਠੀਕ ਆ। ਰਿਸ਼ਤੇਦਾਰ ਤਾਂ ਇੱਕ ਦੋ ਨੇੜੇ ਦੇ ਆ ਜਾਣਗੇ ਤੁਹਾਨੂੰ ਪਤਾ ਹਨਾ, ਉਹ ਫਿਰ ਕਿਸੇ ਨਾਲ ਗੱਲ ਕਰਾਂਗੇ ਆਪਾਂ, ਫਜ਼ੂਲ ਖਰਚੀ ਵਿਆਹਾਂ ਦੇ ਵਿੱਚ ਹਨਾ, ਫਾਲਤੂ ਦੇ ਰਸਮ ਰਿਵਾਜ, ਠੀਕ ਆ ਕੁਝ ਗੱਲਾਂ ਇੰਜੋਇਮੈਂਟ ਲਈ ਹੁੰਦੀਆਂ ਨੇ, ਪਰਿਵਾਰ ਇੰਜੋਏ ਕਰਨ, ਨੋ ਡਾਊਟ, ਮਤਲਬ ਖੁਸ਼ੀ ਆ ਜਿਹੜੀ ਉਹਦਾ ਕੋਈ ਪੈਸਿਆਂ ਦੇ ਰੂਪ ਦੇ ਵਿੱਚ ਉਵੇਂ ਮੁੱਲ ਨਹੀਂ ਹੁੰਦਾ ਗਾ ਹਨਾ, ਤੇ ਖੁਸ਼ੀ ਵਾਸਤੇ ਆਪਾਂ ਸਾਰਾ ਕੁਝ ਸੈਕਰੀਫਾਈਸ ਵੀ ਕਰ ਦਿੰਦੇ ਹਾਂ, ਪਰ ਕਈ ਵਾਰੀ ਦੂਜਿਆਂ ਦਾ ਬਿਨਾਂ ਮਤਲਬ ਵੀ ਸੈਕਰੀਫਾਈਸ ਕਰਾ ਦਿੱਤਾ ਜਾਂਦਾ ਹਨਾ। ਗੱਲ ਤਾਂ ਸਿਰਫ ਇੱਥੇ ਇੰਨੀ ਚੱਲ ਰਹੀ ਹੈ, ਫਾਲਤੂ ਦਾ ਦਿਖਾਵਾ, ਸ਼ੋ ਆਫ ਜਿਹਨੂੰ ਕਹਿੰਦੇ ਆ, ਅੱਜ ਸ਼ੋ ਆਫ ਕਰਤੀ ਹਨਾ, ਅੱਜ ਵਿਆਹ ਹੈ ਅੱਜ ਸ਼ੋ ਆਫ ਕਰਤੀ, $5-4 lakh ਲਾਤਾ ਤੇ ਪਰਸੋਂ ਨੂੰ ਘਰ ਵੀ ਵਿਕ ਗਿਆ, ਇਹ ਕਾਹਦੀ ਸ਼ੋ ਆਫ ਹੈ ਫਿਰ ਬਈ। ਅੱਜ ਅੱਡੀਆਂ ਚੱਕ ਕੇ ਫਾਹਾ ਲੈ ਲਿਆ ਵੀ ਕੁੜੀ ਨੂੰ ਅਸੀਂ ਦਾਜ ਦੇਣਾ ਹਨਾ, ਤੇ ਪਰਸੋਂ ਨੂੰ ਰੋਈ ਗਏ ਵੀ ਅਸੀਂ ਤਾਂ ਦਾਜ ਦੇਤਾ, ਤੇ ਦੂਜਾ ਮੁੰਡੇ ਵਾਲੇ ਪਾਸਿਓਂ ਵੀ ਅਸੀਂ ਤਾਂ ਦਾਜ ਦੇਣਾ, ਚਲੋ ਮੌਕੇ ਤੇ ਸਮਝੌਤਾ ਕਰ ਲਓ। ਫਿਰ ਹਰੇਕ ਮਤਲਬ ਦਿਨ ਦੇ ਉੱਤੇ ਐਕਸਪੈਕਟ ਕਰਨਾ ਵੀ ਕੁੜੀ ਵਾਲੇ ਸਾਨੂੰ ਆਹ ਦੇ ਕੇ ਜਾਣਗੇ, ਇਹ ਗੱਲਾਂ ਨਾ ਇਹ ਬਹੁਤ ਪਛੜੀਆਂ ਹੋਈਆਂ ਪੁਰਾਣੀਆਂ ਗੱਲਾਂ ਨੇ, ਪਰ ਚੱਲ ਰਹੀਆਂ ਜੀ ਹਨਾ। ਸਾਡੇ ਜਿੱਥੇ ਜਿੱਥੇ ਅਸੀਂ ਜਾਂਦੇ ਹਾਂ, ਜਿਵੇਂ ਇੱਕ ਗਾਣਾ ਹੁੰਦਾ ਸੀ ਨਾ, ਨਾਲ ਨਾਲ ਚੱਲੇ ਨੀ ਗਰਧਾਰੀ ਲਾ ਲਓ, ਗਰਧਾਰੀ ਲਾਲ ਤਾਂ ਪਤਾ ਨਹੀਂ ਚੱਲਦਾ, ਪਰ ਇਹ ਸੜੇ ਬੁਝੇ ਰਸਮੋ ਰਿਵਾਜ ਸਾਡੇ ਨਾਲ ਚੱਲੀ ਜਾਂਦੇ ਨੇ, ਹੋਰ ਵੀ ਬਹੁਤ ਕੁਛ ਚੱਲਦਾ, ਇਹ ਜੀ ਗੱਲ ਨਹੀਂ, ਪਰ ਆਪਾਂ ਅੱਜ ਗੱਲ ਦਾਜ ਤੇ ਕਰ ਰਹੇ ਸੀ ਸਿਰਫ, ਇਸ ਕਰਕੇ ਇਹ ਗੱਲ ਕੀਤੀ ਹੈ। ਲੱਖ ਜਸਟੀਫਿਕੇਸ਼ਨਾਂ ਦੇ ਲੈਣ ਜੀ, ਕਈ ਲੋਕ ਦਿੰਦੇ ਨੇ ਜਸਟੀਫਿਕੇਸ਼ਨਾਂ, ਦੇਖੋ ਜੀ ਕੁੜੀ ਨੇ ਤਾਂ ਦਾਜ ਹੀ ਲੈ ਕੇ ਜਾਣਾ, ਹੋਰ ਕੁੜੀ ਨੇ ਹਿੱਸਾ ਥੋੜਾ ਲੈ ਜਾਣਾ. ਮੈਂ ਕਹਿੰਦਾ ਹਿੱਸਾ ਲੈ ਕੇ ਜਾਓ ਜੀ, ਮਾਂ ਪਿਓ ਖੁਸ਼ੀ ਨਾਲ ਦੇਣ, ਪਰ ਆਹ ਦਾਜ ਦੇ ਰੂਪ ਜਿਹੜਾ ਦਿੰਦੇ ਨੇ ਨਾ, ਇਹ ਗਲਤ ਆ, ਇਹ ਬਿਲਕੁਲ ਗਲਤ ਆ. ਲਓ ਜੀ ਸਾਡਾ ਹੋ ਗਿਆ ਹੁਣ ਸਮਾਂ ਸਮਾਪਤ, ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ. ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ.
WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है.
मेरी सेविंग $350.
और मेरी सेविंग सबसे ज्यादा हुई है, मैंने सेव किए हैं $2000.
क्या चमत्कार किया, मुझे भी गुर सिखाओ ना.
हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है.